दिवस बीती आनंद सो सरद पर बिरती आए पितरन पचते नौरते चंडी जगत मनाए।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत जगत गुरु श्री गुरु ग्रंथ साहिब जी महाराज जी दे पावन पवित्र चरणा कमलां च नौवें पातशाह धन धन श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान गुरुद्वारा श्री दुख निवारण साहिब दे पावन पवित्र दरबार अंदर संध्या वक्त दे सजे दवाना च हाजरियां भर के नेता प्रति गुर इतिहास दी चल रही लड़ीवार कथा आप जी बड़े अदब नाल सत्कार नाल सरवण कर रहे। साहबे कमाल दशमेश पातशाह सरबंस दानी सतगुरां ने पहाड़ी राजयां नाल जो जंग लड़िया उस जंग दे विच फतेह प्राप्त कीती है। जितने पहाड़ी राजे ने जदों इन्हां दी पेश नहीं चली ते अपना सारा दल लै के हजारां फौजां मरवा के आनंदपुर साहब तों उठ के वापस चले गए और जाके हुण सरकारी मदद चाहुंदे ने। उहदे वास्ते लिख के इन्हां ने चिट्ठियां सूबे सरहंद वजीर खां नूं भेजियां कि वजीर खां अज तां गुरु जी सानू तंग कर रहे ने पर तू भी कोई ज्यादा दूर नहीं है आनंदपुर साहब तों सरहंद दा कोई रस्ता ज्यादा दूर नहीं है। हो सकदा है आउण वाले दिनां विच उह तेरे ते भी हमला करके तेरे कोलों सरहंद छुड़ा लैण। वजीर खां पहला ही माड़ी विरती वाला इंसान सी। जदों राजयां दी गल सुनी गुरु पातशाह नाल वैर विरोध रखदा सी पहला ही मन दे विच इहदे द्वैष दी विरती सी। इहने बादशाह औरंगजेब दे कोल सदेह भेज के उहदे नाल गल्लां बातां करनियां शुरू कीतियां। इस संबंध विच इधर श्री आनंदपुर साहब विखे आनंद वरत रहा है। कलगीधर पातशाह जी महाराज जी का एक टोंबू मुंशी सी उहदा नां सी भाई आसा सिंह। इहदे कोल एक सिख ने आके बेनती कीती मेरी लड़की दी शादी है उहदे वास्ते मैनू 500 रुपया चाहीदा। तां भाई आसा सिंह जी ने टोंबू लिख के हुंडी लिख के दे दित्ती। ओह 500 रुपया लैके सिख ने लड़की दा व्याह कर लिया। हुण हुंडी जिन्ने कैश कीती सी उहने जदों आके गुरु साहब कोलों पैसे मंगे ते महाराज सच्चे पातशाह जी ने उस वक्त बचन कीता असीं तां कुछ तैनूं लिख के भेजिया नहीं। कहिंदा जी आसा सिंह दा दस्तखत आ उहदे ते गुरु घर दी मोहर लगी हुई। कलगीधर जी थोड़ा जा रोस विच भी आए कि साडी आग्या तो बिना यह काम क्यों किया। साडी मोहर ला के साडी आग्या तो बिना चिट्ठी भेजनी योग नहीं सी। तो आसा सिंह थोड़ा जा भय पीत हो के घर चला गया। सतगुरां नूं लिख के भेजिया महाराज मैनू कलम कहिंदी है कि मेरा तू मूंह काला करदा है ते जे मेरा मूंह काला करके तू किसी दा पर भला नहीं करदा ते फिर मेरा मूंह काला करन दा भी तेनू हक नहीं है। मैं तां महाराज जी उस कलम दी जिहड़ी पुकार है ओह सुनी है ओहदा मूंह चिरिया होया ते ओह पुकार पुकार के कहिंदी है कि मेरे तल पर पुकार कर। ਕਲਗੀਧਰ ਜੀ ਬੜੇ ਪ੍ਰਸੰਨ ਹੋਏ ਤੇ ਆਸਾ ਸਿੰਘ ਨੂੰ ਵਾਪਸ ਸੱਦ ਕੇ ਉਹੀ ਡਿਊਟੀ ਵਾਪਸ ਦੇ ਦਿੱਤੀ। ਇਹ ਕਥਾ ਆਪ ਜੀ ਨੇ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕੀਤੀ ਹੈ। ਦੁਸਹਿਰੇ ਦੀ ਕਥਾ ਕਿ ਕਿਵੇਂ ਸਤਿਗੁਰੂ ਜੀ ਸ਼ਸਤਰਾਂ ਦੀ ਪੂਜਾ ਕਰਵਾ ਰਹੇ ਨੇ ਕਰ ਰਹੇ ਨੇ। ਹੁਣ ਆ ਕੁਝ ਦਿਨਾਂ ਤਾਂ ਹੀ ਨਵਰਾਤਰੇ ਸ਼ੁਰੂ ਹੋ ਜਾਣੇ ਨੇ। ਕਲਗੀਧਰ ਜੀ ਉਨ੍ਹਾਂ ਨਵਰਾਤਰਿਆਂ ਦੇ ਦਿਨਾਂ ਵਿਚ ਸਾਰੇ ਸ਼ਸਤਰ ਖਜ਼ਾਨੇ ਚੋਂ ਬਾਹਰ ਕਢਵਾ ਕੇ ਉਨ੍ਹਾਂ ਦੀ ਸੇਵਾ ਕਰਵਾਉਂਦੇ ਔਰ ਫਿਰ ਉਨ੍ਹਾਂ ਦੀ ਦੁਸਹਿਰੇ ਵਾਲੇ ਦਿਨ ਪੂਜਾ ਕਰਦੇ ਤੇ ਉਹ ਪ੍ਰਸੰਗ ਅੱਜ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਇਤਿਹਾਸ ਵਿਚ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਏ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਪਾਵਸ ਬੀਤੀ ਆਨੰਦ ਸੋਂ, ਸਰਦ ਪ੍ਰਬਿਰਤੀ ਆਏ।
ਪਾਵਸ ਰੁੱਤ ਬਤੀਤ ਹੋ ਗਈ, ਯਾਨੀ ਕਿ ਜਿਹੜੀ ਮੀਂਹ ਦੀ ਰੁੱਤ ਹੈ ਉਹ ਬਤੀਤ ਹੋ ਗਈ ਔਰ ਸਰਦ ਰੁੱਤ ਆ ਪਹੁੰਚੀ। ਅੱਸੂ ਦੇ ਮਹੀਨੇ ਤੋਂ ਸਰਦ ਰੁੱਤ ਸ਼ੁਰੂ ਹੋ ਜਾਂਦੀ। ਅੱਸੂ ਤੇ ਕੱਤੇ ਦੇ ਦੋ ਮਹੀਨੇ ਸਰਦ ਰੁੱਤ ਦੇ ਮੰਨੇ ਜਾਂਦੇ ਹਨ। ਕਹਿੰਦੇ ਸਰਦ ਰੁੱਤ ਜਿਹੜੀ ਹੈ ਉਹ ਆ ਗਈ ਹੈ, ਪਾਵਸ ਰੁੱਤ ਬੀਤ ਗਈ ਹੈ।
ਪਿਤਰਨ ਪਛਤੇ ਨਾਰ ਤੇ ਚੰਡੀ ਜਗਤ ਮਨਾਏ।
ਪਿਤਰਨ ਪਛ ਚੱਲ ਰਿਹਾ, ਨਵਰਾਤਰਿਆਂ ਦੇ ਦਿਨ ਆ ਗਏ ਨੇ। ਜਿਨ੍ਹਾਂ ਨਵਰਾਤਰਿਆਂ ਦੇ ਦਿਨਾਂ ਵਿਚ ਆਮ ਅਕਸਰ ਲੋਕ ਚੰਡੀ ਦੀ ਪੂਜਾ ਕਰਦੇ ਨੇ, ਨਵਰਾਤਰਿਆਂ ਦੇ ਦਿਨਾਂ ਵਿਚ ਲੋਕ ਆਮ ਕਰਕੇ ਜਿਹੜੇ ਹਿੰਦੂ ਵੀਰ ਨੇ, ਹਿੰਦੂ ਲੋਕ ਨੇ, ਉਹ ਜਿਹੜੇ ਦੇਵੀ ਭਗਤ ਨੇ ਉਹ ਦੇਵੀ ਦੀ ਉਪਾਸ਼ਨਾ ਕਰਦੇ ਨੇ। ਨਵਰਾਤਰਿਆਂ ਦੇ ਦਿਨਾਂ ਵਿਚ ਦੁਰਗਾ ਦੀ ਉਪਾਸ਼ਨਾ, ਕਾਲੀ ਦੀ ਉਪਾਸ਼ਨਾ ਕਰਦੇ ਨੇ। ਕਲਗੀਧਰ ਜੀ ਨੇ ਵੀ ਖਾਲਸੇ ਨੂੰ ਉਪਾਸ਼ਨਾ ਵਿਚ ਲਾਇਆ ਪਰ ਮਹਾਰਾਜ ਜੀ ਨੇ ਆਖਿਆ ਮੈਂ ਨਵਰਾਤਰਿਆਂ ਵਿਚ ਕਿਸੇ ਦੇਵੀ ਪੂਜਾ ਚ ਆਪਣੇ ਖਾਲਸੇ ਨੂੰ ਨਹੀਂ ਲਾਣਾ। ਸਤਿਗੁਰਾਂ ਨੇ ਇਨ੍ਹਾਂ ਨਵਰਾਤਰਿਆਂ ਦੇ ਦਿਨਾਂ ਵਿਚ ਆਪਣੇ ਖਾਲਸੇ ਨੂੰ ਸ਼ਸਤਰਾਂ ਦੀ ਸੇਵਾ ਵਿਚ ਲਾਇਆ, ਕਿਉਂਕਿ ਖਾਲਸੇ ਵਾਸਤੇ ਚੰਡੀ ਦਾ ਰੂਪ ਤਾਂ ਸ਼ਸਤਰ ਹੀ ਨੇ। ਖਾਲਸੇ ਦੇ ਵਾਸਤੇ ਚੰਡੀ ਜਿਹੜੇ ਨੇ ਉਹ ਸ਼ਸਤਰ ਨੇ, ਸ਼ਸਤਰ ਇੱਕ ਤੇਗ ਹੀ ਖਾਲਸੇ ਵਾਸਤੇ ਚੰਡੀ ਹੈ, ਭਗਵਤੀ ਹੈ। ਤੋ ਨਵਰਾਤਰਿਆਂ ਦੇ ਦਿਨ ਆ ਗਏ ਨੇ। ਇਨ੍ਹਾਂ ਨਵਰਾਤਰਿਆਂ ਦੇ ਦਿਨਾਂ ਵਿਚ ਆਮ ਅਕਸਰ ਲੋਕ ਜਿਹੜੇ ਨੇ ਉਹ ਚੰਡੀ ਮਨਾਉਂਦੇ ਨੇ, ਚੰਡੀ ਦੀ ਪੂਜਾ ਕਰਦੇ ਹਨ।
ਲਲਿਤ ਪਦ ਚੰਦ ਹੁਕਮ ਕੀਨ ਸ਼੍ਰੀ ਸਤਿਗੁਰ ਪੂਰੇ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਹੈ,
ਸ਼ਸਤਰ ਨਿਕਾਸੋ ਸਾਰੇ।
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਖਜ਼ਾਨੇ ਚੋ ਜਿੰਨੇ ਸ਼ਸਤਰ ਨੇ ਉਹ ਬਾਹਰ ਕੱਢੋ। ਨਵਰਾਤਰਿਆਂ ਦੇ ਦਿਨਾਂ ਵਿਚ ਮਹਾਰਾਜ ਜੀ ਨੇ ਆਗਿਆ ਕੀਤੀ, ਕਿਉਂਕਿ ਸਤਿਗੁਰਾਂ ਦੇ ਖਜ਼ਾਨੇ ਚ ਹਜ਼ਾਰਾਂ ਸ਼ਸਤਰ ਸਨ, ਅਸਤਰ ਸਨ। ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਖਜ਼ਾਨੇ ਵਿਚੋਂ ਜਿਹੜੇ ਸ਼ਸਤਰਾਂ ਨੂੰ ਬਾਹਰ ਕੱਢੇ ਜਾਣ।
ਮੈਲ ਨਿਵਰਤੇ ਮਾਰਵਾੜੀਏ,
ਮਾਰਵਾੜੀਆਂ ਨੂੰ ਬੁਲਾ ਲਓ। ਮਾਰਵਾੜੀਏ ਦਾ ਮਤਲਬ ਹੁੰਦਾ ਜਿਹੜੇ ਆ ਮਾਰਵਾੜ ਦੇ ਇਲਾਕੇ ਦੇ ਰਹਿਣ ਵਾਲੇ, ਰਾਜਸਥਾਨ ਦੇ ਇਲਾਕੇ ਦੇ ਰਹਿਣ ਵਾਲੇ ਸ਼ਿਗਲੀਗਰ। ਸ਼ਿਗਲੀਗਰਾਂ ਦਾ ਕੰਮ ਹੁੰਦਾ ਸ਼ਸਤਰਾਂ ਬਣਾਉਣੇ, ਸ਼ਸਤਰ ਮਾਂਜਣੇ, ਸ਼ਸਤਰਾਂ ਨੂੰ ਸੰਭਾਲਣਾ, ਉਨ੍ਹਾਂ ਦੀ ਸੇਵਾ ਕਿਵੇਂ ਕਰਨੀ ਹੈ, ਉਹ ਸ਼ਿਗਲੀਗਰ ਕਰਿਆ ਕਰਦੇ। ਹੁਣ ਵੀ ਬਹੁਤ ਸਾਰੇ ਜਿਹੜੇ ਸ਼ਸਤਰ ਬਣਾਉਂਦੇ ਨੇ, ਤਕਰੀਬਨ ਜ਼ਿਆਦਾ ਸ਼ਿਗਲੀਗਰ ਲੋਕ ਹੀ ਨੇ ਜਿਹੜੇ ਸ਼ਸਤਰ ਬਣਾਉਂਦੇ ਨੇ ਤੇ ਸ਼ਸਤਰਾਂ ਦੀ ਸੇਵਾ ਕਰਦੇ ਨੇ। ਮਹਾਰਾਜ ਜੀ ਨੇ ਮਾਰਵਾੜੀਆਂ ਨੂੰ ਹੁਕਮ ਕੀਤਾ, ਸ਼ਿਗਲੀਗਰਾਂ ਨੂੰ ਵੀ ਉਨ੍ਹਾਂ ਨੂੰ ਬੁਲਾਓ, ਔਰ ਇਹ ਜਿੰਨੇ ਸ਼ਸਤਰ ਨੇ ਸਾਡੇ ਖਜ਼ਾਨੇ ਵਿਚ ਇਨ੍ਹਾਂ ਸਾਰੇ ਸ਼ਸਤਰਾਂ ਨੂੰ ਮਾਂਜੋ, ਇਨ੍ਹਾਂ ਦੀ ਮੈਲ ਨਿਵਿਰਤ ਕਰੋ। ਇਹ ਨਹੀਂ ਵੀ ਸ਼ਸਤਰਾਂ ਨੂੰ ਜਰ ਲੱਗੀ ਹੋਵੇ। ਸਾਡੇ ਸਿੰਘਾਂ ਦੇ ਘਰਾਂ ਵਿਚ ਸ਼ਸਤਰ ਹੋਵੇ ਪਹਿਲੀ ਗੱਲ ਤਾਂ ਹੁੰਦਾ ਨਹੀਂ। ਪਹਿਲੀ ਗੱਲ ਤਾਂ ਅਸੀਂ ਸ਼ਸਤਰ ਰੱਖਦੇ ਹੀ ਨਹੀਂ ਘਰ ਦੇ ਵਿਚ। ਕੋਈ ਟਾਵਾਂ ਟਾਵਾਂ ਸਿੰਘ ਹੀ ਹੋਵੇਗਾ ਜਿਹਦੇ ਘਰੋਂ ਕਿਰਪਾਨ ਨਿਕਲੇਗੀ, ਤੇ ਜੇ ਕਿਸੇ ਦੇ ਘਰ ਹੋਵੇ ਵੀ ਤੇ ਉਹ ਵੀ ਪੇਟੀ ਦੇ ਥੱਲੇ ਰੱਖਦੇ ਨੇ ਵੀ ਜਿਹਨੂੰ ਜਰ ਲੱਗੀ ਰਹੇ। ਉਹਦੀ ਕੋਈ ਸੰਭਾਲ ਨਹੀਂ, ਕੋਈ ਸੇਵਾ ਨਹੀਂ ਹੈ। ਸਤਿਗੁਰੂ ਕਲਗੀਧਰ ਜੀ ਆਪਣੇ ਖਾਲਸੇ ਵਿਚ ਇਕ ਐਸਾ ਆਦਰਸ਼ ਬਣਾ ਰਹੇ ਨੇ ਕਿ ਸਾਲ ਦੇ ਵਿਚ ਜਿਹੜੇ ਨਵਰਾਤਰਿਆਂ ਦੇ ਦਿਨ ਨੇ, ਇਨ੍ਹਾਂ ਦਿਨਾਂ ਵਿਚ ਮਹਾਰਾਜ ਜੀ ਨੇ ਸ਼ਸਤਰਾਂ ਦੀ ਸੇਵਾ ਦਾ ਦਿਨ ਰੱਖਿਆ ਵੀ ਨਾਲੇ ਤਾਂ ਸਿੰਘ ਦੁਸਹਿਰੇ ਮਹਾਤਮ ਦਾ ਪਾਠ ਕਰਦੇ ਸੀ, ਨਾਲ ਚੰਡੀ ਚਰਿੱਤਰ ਦਾ ਜਾਪ ਕਰਨਾ, ਦੁਸਹਿਰੇ ਮਹਾਤਮ ਦਾ ਪਾਠ ਕਰਨਾ ਤੇ ਨਾਲ ਨਾਲ ਸ਼ਸਤਰਾਂ ਦੀ ਵੀ ਜਿਹੜੀ ਮਾਂਜਣ ਦੀ ਸੇਵਾ ਕਰਨੀ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਸ਼ਿਗਲੀ ਗਰਾਂ ਨੂੰ ਬੁਲਾਓ ਔਰ ਉਨ੍ਹਾਂ ਨੂੰ ਬੁਲਾ ਕੇ ਸ਼ਸਤਰਾਂ ਦੀ ਜਿਹੜੀ ਮਾਂਜ ਮਜਾਈ ਦੀ ਸੇਵਾ ਹੈ ਉਹ ਕਰਾਓ, ਸ਼ਸਤਰਾਂ ਨੂੰ ਜੇ ਕੋਈ ਮੈਲ ਲੱਗੀ ਹੈ, ਜਰ ਲੱਗੀ ਹੈ, ਉਹਦੀ ਨਿਵਿਰਤੀ ਦਾ ਸਾਧਨ ਕਰੋ।
ਪੂਜੈ ਬੌਰ ਸੁਧਾਰੇ,
ਫਿਰ ਇਨ੍ਹਾਂ ਸ਼ਸਤਰਾਂ ਦੀ ਪੂਜਾ ਕਰਾਂਗੇ ਭਲੀ ਪ੍ਰਕਾਰ ਨਾਲ।
ਖਾਸ ਖਜ਼ਾਨੇ ਲਗੇ ਨਿਕਾਸਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਖਾਸ ਖਜ਼ਾਨਾ, ਇਕ ਆਮ ਖਜ਼ਾਨਾ ਹੁੰਦਾ, ਆਮ ਖਜ਼ਾਨਾ ਜਿਹਦੇ ਵਿਚੋਂ ਸਾਰਿਆਂ ਨੂੰ ਸ਼ਸਤਰ ਦਿੱਤੇ ਜਾਂਦੇ ਨੇ, ਕੋਈ ਵੀ ਆ ਜੇ ਉਹ ਸਾਰੇ ਸਿੰਘਾਂ ਦੇ ਵੀ ਸ਼ਸਤਰ ਅਸਤਰ ਉਹਦੇ ਵਿਚ। ਖਾਸ ਖਜ਼ਾਨਾ ਉਹ ਹੈ ਜਿਹਦੇ ਵਿਚ ਕੇਵਲ ਗੁਰੂ ਕਲਗੀਧਰ ਦੇ ਸ਼ਸਤਰ ਨੇ, ਜਿਹਦੇ ਚ ਕੇਵਲ ਮਹਾਰਾਜ ਜੀ ਨੇ ਆਪਣੇ ਸ਼ਸਤਰ ਰੱਖੇ ਹੋਏ ਨੇ। ਉਹ ਜਿਹੜਾ ਖਾਸ ਖਜ਼ਾਨਾ ਹੈ ਮਹਾਰਾਜ ਜੀ ਦੇ ਸ਼ਸਤਰਾਂ ਨਾਲ ਭਰਿਆ ਹੋਇਆ, ਉਹਦੇ ਵਿਚੋਂ ਸੇਵਾਦਾਰ ਸਿੱਖ ਜਿਹੜੇ ਨੇ ਉਹ ਸ਼ਸਤਰ ਕੱਢਣ ਲੱਗੇ ਹਨ।
ਜਾਤੀ ਖੜਗਨ ਨਾਨਾ,
ਕਈ ਪ੍ਰਕਾਰ ਦੀਆਂ ਜਾਤਾਂ ਦੇ ਸ਼ਸਤਰ ਨੇ, ਕਿਉਂਕਿ ਸ਼ਸਤਰਾਂ ਦੀਆਂ ਕਈ ਜਾਤੀਆਂ ਨੇ, ਕਈ ਤਰ੍ਹਾਂ ਦੇ ਵੱਖੋ ਵੱਖਰੇ ਤਰੀਕੇ। ਹੁਣ ਕਰਗੱਲੀ ਜਿਹੜੀ ਕਿਰਪਾਨ ਹੈ, ਕਿਰਪਾਨ ਹੀ ਕਈ ਤਰ੍ਹਾਂ ਦੀ ਹੁੰਦੀ ਹੈ, ਕੋਈ ਤੇਗਾ ਹੁੰਦਾ, ਸੈਫ ਹੁੰਦੀ ਹੈ, ਸਰੋਈ ਹੁੰਦੀ ਹੈ, ਹਲੱਬੀ ਹੁੰਦੀ, ਜਨੱਬੀ, ਉਹਦੇ ਵਿਚ ਵੀ ਅੱਗੇ ਕਿਸਮਾਂ, ਇਹ ਗੁਜਰਾਤੀ ਹੈ, ਇਹ ਹੋਰ, ਇਹ ਵਲੈਤੀ ਹੈ, ਵਲੈਤ ਦੇਸ਼ ਤੋਂ ਆਈ ਹੋਈ, ਏਦਾਂ ਵੱਖੋ ਵੱਖਰੇ ਢੰਗ ਨਾਲ ਅੱਗੇ ਸ਼ਸਤਰਾਂ ਦੀਆਂ ਵੀ ਕਿਸਮਾਂ ਨੇ, ਜਾਤੀਆਂ ਨੇ। ਤੋ ਸਤਿਗੁਰਾਂ ਦੇ ਖਜ਼ਾਨੇ ਵਿਚ, ਖਾਸ ਖਜ਼ਾਨੇ ਚ ਬੜੇ ਸ਼ਸਤਰ ਨੇ ਔਰ ਉਨ੍ਹਾਂ ਦੀਆਂ ਕਈ ਪ੍ਰਕਾਰ ਦੀਆਂ ਜਾਤੀਆਂ ਹਨ।
ਤੇਗੇ ਆਯੁਤ ਖੜਗ ਦੁਤਾਰੇ,
ਤੇਗੇ ਜਿਹੜੇ ਬੜੇ ਆਯੁਤ ਕਹਿੰਦੇ ਨੇ, ਚੌੜੇ ਚੌੜੇ, ਚਾਰ ਚਾਰ ਪੰਜ ਪੰਜ ਉਂਗਲ ਚੌੜੇ ਤੇਗੇ, ਔਰ ਫਿਰ ਖੜਗ ਖੰਡੇ, ਦੋ ਧਾਰੇ ਜਿਨ੍ਹਾਂ ਨੂੰ ਦੋ ਧਾਰਾਂ ਲੱਗੀਆਂ ਹੋਈਆਂ, ਖੰਡੇ ਵੀ ਮਹਾਰਾਜ ਜੀ ਦੇ ਖਜ਼ਾਨੇ ਵਿਚ ਹਨ।
ਤੋਮਰ ਸੈਫ ਕਿਰਪਾਨਾ,
ਬਰਛੀਆਂ, ਸੈਫ, ਸੈਫ ਤੇਗ ਹੁੰਦੀ ਹੈ, ਲੰਮੀ ਸਿੱਧੀ ਹੁੰਦੀ ਹੈ, ਕਹਿੰਦੇ ਸੈਫ ਜਿਹੜੀ ਹੈ ਉਹਦੇ ਨਾਲ ਦੀਆਂ ਜਿਹੜੀਆਂ ਤੇਗਾਂ ਹਨ।
ਦੁਬਿਧ ਸਰੋਈ ਨੀਮ ਸੀਖ ਚੇ,
ਫਿਰ ਦੋ ਬਿਧ, ਦੋ ਪ੍ਰਕਾਰ ਦੀਆਂ ਜਿਹੜੀਆਂ ਸਰੋਈਆਂ ਹੁੰਦੀਆਂ ਨੇ, ਸਰੋਹ ਦੇਸ਼ ਦੀਆਂ ਬਣੀਆਂ ਸਰੋਈਆਂ, ਤੇ ਫਿਰ ਨੀਮ ਚਾ ਇਕ ਛੋਟੀ ਜਿਹੀ ਤੇਗ ਹੁੰਦੀ ਹੈ, ਉਹ ਬੜਾ ਭਿਆਨਕ ਸ਼ਸਤਰ ਹੁੰਦਾ ਨੀਮ ਚਾ, ਤੇ ਕਹਿੰਦੇ ਉਹ ਨੀਮਚੇ ਜਿਹੜੇ ਨੇ ਉਹ ਵੀ ਮਹਾਰਾਜ ਜੀ ਦੇ ਖਜ਼ਾਨੇ ਚੋਂ ਨਿਕਲੇ ਹਨ।
ਮਿਸਰੀ ਦਵੈ ਗੁਜਰਾਤੀ,
ਔਰ ਮਿਸਰ ਦੇ ਦੇਸ਼ ਦੀਆਂ ਬਣੀਆਂ ਹੋਈਆਂ ਮਿਸਰੀ ਤੇਗਾਂ, ਫਿਰ ਗੁਜਰਾਤ ਦੀਆਂ ਬਣੀਆਂ ਹੋਈਆਂ ਗੁਜਰਾਤੀ ਤੇਗਾਂ, ਇਹ ਵੀ ਦੋ ਪ੍ਰਕਾਰ ਦੀਆਂ ਨੇ ਨਿਕਲੀਆਂ ਨੇ ਖਜ਼ਾਨੇ ਚੋਂ।
ਇਲਮਾਨੀ ਅਰ ਹਲੱਬੀ ਮਗਰਬ,
ਹੁਣ ਇਲਮਾਨੀ ਤੇਗਾਂ, ਹਲੱਬੀ ਤੇ ਮਗਰਬੀ, ਦੇਖੋ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਦੀ ਸ਼ਸਤਰਾਂ ਦੀ ਕਿੰਨੀ ਨੌਲੇਜ ਹੈ, ਕਿੰਨਾ ਗਿਆਨ ਰੱਖਦੇ ਨੇ ਭਾਈ ਸੰਤੋਖ ਸਿੰਘ ਜੀ ਸ਼ਸਤਰਾਂ ਦਾ ਵੀ। ਉਹਨਾਂ ਸਾਰੇ ਸ਼ਸਤਰਾਂ ਦਾ ਨਾਂ ਦੱਸ ਰਹੇ ਨੇ, ਇਲਮਾਨੀ ਤੇਗਾਂ, ਇਲਮਾਨ ਦੀਆਂ ਬਣੀਆਂ ਹੋਈਆਂ, ਫਿਰ ਹਲਾਬੀ, ਹਲੱਬ ਦੇਸ਼ ਦੀਆਂ ਬਣੀਆਂ ਹੋਈਆਂ ਜਿਹੜੀਆਂ ਤੇਗਾਂ ਨੇ, ਜਿਨ੍ਹਾਂ ਨੂੰ ਯਮਨੀ ਤੇਗ ਕਹਿੰਦੇ ਨੇ, ਉਹਨੂੰ ਇਲਮਾਨੀ ਅਰਬੀ ਰੂਪ ਵੀ ਹੁੰਦਾ, ਇਹਨੂੰ ਅਰਬੀ ਖੰਜਰ ਵੀ ਹੁੰਦੇ ਨੇ, ਅਰਬੀ ਸ਼ਸਤਰ ਤੇਗਾਂ ਵੀ ਹੁੰਦੀਆਂ ਨੇ, ਯਮਨ ਦੇਸ਼ ਦੀਆਂ ਬਣੀਆਂ ਹੋਈਆਂ। ਤੋ ਇਸ ਪ੍ਰਕਾਰ ਨਾਲ ਫਿਰ ਫਾਰਸ ਦੀ ਬਣੀ ਹੋਈ ਤਲਵਾਰ ਨੂੰ ਵੀ ਕਹਿੰਦੇ ਨੇ ਹਲੱਬੀ।
ਕਿਰਚ ਜੁਨੱਬੀ ਜਾਤੀ,
ਔਰ ਮਗਰਬੀ, ਫਿਰ ਕਿਰਚਾਂ ਤੇ ਫਿਰ ਜੁਨੱਬ ਦੇਸ਼ ਦੀਆਂ ਜਿਹੜੀਆਂ ਬਣੀਆਂ ਹੋਈਆਂ ਜੁਨੱਬੀ ਜਾਤ ਨੇ, ਇਹ ਵੀ ਇਕ ਅਰਮੀਨੀਆ ਦੇਸ਼ ਹੈ, ਉਸ ਦੇਸ਼ ਦੀ ਬਣੀ ਹੋਈ ਜੁਨੱਬ ਸ਼ਹਿਰ ਦੀ ਤਲਵਾਰ ਹੈ।
ਜਮਦਰ ਲਘੂ ਵਿਸਾਲ ਪੌਲਾਦੀ,
ਜਮਦਰ ਕਹਿੰਦੇ ਨੇ ਕਟਾਰਾਂ ਨੂੰ, ਛੋਟੀਆਂ ਕਟਾਰਾਂ, ਤੇ ਫਿਰ ਜਮਦਰ ਕਟਾਰਾਂ ਨੇ ਫੌਲਾਦ ਦੀਆਂ ਬਣੀਆਂ ਹੋਈਆਂ, ਪੌਲਾਦੀ, ਫੌਲਾਦ ਦੀਆਂ ਬਣੀਆਂ ਹੋਈਆਂ ਕਟਾਰਾਂ ਹਨ।
ਖੰਜਰ ਚਤਰ ਮਹਾਨਾ,
ਖੰਜਰ ਹਨ ਬੜੇ ਅਨੇਕਾਂ ਹੀ ਤਰ੍ਹਾਂ ਦੇ, ਖੰਜਰਾਂ ਦੀਆਂ ਵੀ ਕਈ ਕਿਸਮਾਂ ਨੇ, ਇਹ ਪੇਸ਼ ਕਬਜ ਹੈ, ਇਹ ਇਸ ਢੰਗ ਦਾ ਇਹ ਕਿਸ ਜਾਤੀ ਦਾ ਸ਼ਸਤਰ ਹੈ, ਏਦਾਂ ਵੱਖੋ ਵੱਖਰੇ ਤਰੀਕਿਆਂ ਦੇ ਜਿਹੜੇ ਖੰਜਰ ਨੇ ਉਹ ਵੀ ਮਹਾਰਾਜ ਜੀ ਦੇ ਖਜ਼ਾਨੇ ਚੋਂ ਬਾਹਰ ਨਿਕਲੇ ਹਨ।
ਪਿਛੂਏ ਬਾਪ ਛੁਰੇ ਬੋ ਬਿਦ ਕੇ
ਚੱਕਰ ਖਾਲਸਾ ਜੀ, ਇਹ ਵੀ ਇੱਕ ਸ਼ਸਤਰ ਹੈ। ਆਮ ਕਰਕੇ ਮਹਾਰਾਜ ਜੀ ਦੇ ਅੱਗੇ ਪਏ ਚੱਕਰ ਜਿਹੜੇ ਨੇ ਇਹ ਆਪਾਂ ਪ੍ਰਦਰਸ਼ਨੀ ਵਾਸਤੇ ਲਾ ਲੈਂਦੇ ਹਾਂ, ਪਰ ਇਨ੍ਹਾਂ ਦੇ ਆਲੇ ਦੁਆਲੇ ਤਿੱਖਾ ਕਰਕੇ ਜਿਹੜੇ ਪੁਰਾਣੇ ਚੱਕਰ ਹੁੰਦੇ ਸੀ ਬੜੇ ਤਿੱਖੇ ਹੁੰਦੇ ਸੀ, ਧਾਰ ਲੱਗਦੀ ਸੀ, ਇਹ ਵੀ ਘੁਮਾ ਕੇ ਚਲਾਏ ਜਾਂਦੇ ਨੇ। ਇਨ੍ਹਾਂ ਦੀ ਵੀ ਇੱਕ ਵਿਦਿਆ ਹੁੰਦੀ ਹੈ ਚੱਕਰ ਚਲਾਉਣ ਦੀ। ਉਹ ਚੱਕਰ ਮਹਾਰਾਜ ਜੀ ਦੇ ਖਜ਼ਾਨੇ ਚੋਂ ਅਨੇਕਾਂ ਨਿਕਲੇ ਨੇ। ਫਿਰ ਬਿਛੂਏ, ਇਹ ਵੀ ਇੱਕ ਪ੍ਰਕਾਰ ਦਾ ਖੰਜਰ ਹੀ ਹੁੰਦਾ, ਖੰਜਰ ਵਰਗਾ ਹੀ ਬਿਛੂਆ, ਛੋਟਾ ਗਾਤਰੇ ਰੱਖਣ ਵਾਲਾ, ਇਹਨੂੰ ਕਮਰ ਕੱਸੇ ਦਾ ਸ਼ਸਤਰ ਵੀ ਕਹਿੰਦੇ ਨੇ। ਬਿਛੂਏ ਬਾਂਕ ਛੁਰੇ, ਤੇ ਫਿਰ ਬਿਛੂਏ ਕਹਿੰਦੇ ਨੇ, ਫਿਰ ਬਾਂਕ ਟੇਢੇ ਜਿਹੜੇ ਛੁਰੇ ਹਨ।
ਪੇਸ਼ ਕਬਜ ਸ਼ੁਭ ਨਾਨਾ,
ਪੇਸ਼ ਕਬਜ ਸ਼ੁਭ, ਬੜੇ ਪ੍ਰਕਾਰ ਦੇ ਕਈ ਪ੍ਰਕਾਰ ਦੇ ਮਹਾਰਾਜ ਜੀ ਦੇ ਖਜ਼ਾਨੇ ਚੋਂ ਕੱਢ ਰਹੇ ਨੇ ਸੇਵਾਦਾਰ।
ਤੀਰ ਅਨਕ ਬਿਦ ਖਪਰੇ ਸੇਲੇ,
ਅਨੇਕਾਂ ਤਰ੍ਹਾਂ ਦੇ ਤੀਰ, ਚਾਰ ਚਾਰ ਉਂਗਲ ਚੌੜੇ ਖਪਰੇ ਤੀਰ, ਸੇਲੇ ਤੀਰ ਨਿਕਲ ਰਹੇ ਹਨ।
ਗਨ ਬਦਾਮ ਚੇ ਤੁੱਕੇ,
ਬਦਾਮ ਚੇ ਤੀਰ, ਜਿਨ੍ਹਾਂ ਦੇ ਬਦਾਮ ਵਰਗੀ ਜਿਵੇਂ ਬਦਾਮ ਹੁੰਦਾ ਨਾ, ਉਹਦੇ ਵਾਂਗੂ ਅੱਗੋਂ ਤਿੱਖਾ ਹੁੰਦਾ, ਪਿਛਲੇ ਪਾਸਿਓਂ ਗੋਲ ਹੁੰਦਾ, ਉਹ ਬਦਾਮ ਚੇ ਤੀਰ ਨੇ, ਉਹ ਖਜ਼ਾਨੇ ਚੋਂ ਨਿਕਲੇ ਨੇ। ਤੁੱਕੇ, ਇਹ ਵੀ ਤੀਰ ਦੀ ਇੱਕ ਕਿਸਮ ਹੈ, ਤੁੱਕੇ ਵਾਂਗੂ ਅੱਗੋਂ ਬਣਿਆ ਹੁੰਦਾ, ਥੋੜਾ ਜਿਹਾ ਟੇਢਾ ਜਿਹਾ ਬਲ ਪਾ ਕੇ, ਕਹਿੰਦੇ ਇਸ ਤਰ੍ਹਾਂ ਤੁੱਕੇ ਤੀਰ ਮਹਾਰਾਜ ਜੀ ਦੇ ਖਜ਼ਾਨੇ ਚੋਂ ਵੀ ਨਿਕਲ ਰਹੇ ਹਨ।
ਸੇਲ ਨਰਾ ਚ ਸੁਨਾਵਕ ਤੀਖਣ,
ਬੜੇ ਬੜੇ ਤਿੱਖੇ ਸੇਲੇ ਨਰਾ ਚ, ਇਹ ਵੀ ਸ਼ਸਤਰਾਂ ਦੀਆਂ ਕਿਸਮਾਂ ਨੇ, ਬੜੀਆਂ ਬੜੀਆਂ ਤਿੱਖੀਆਂ ਇਹ ਸ਼ਸਤਰ ਨਰਾਚ ਆਦਿਕ, ਇਹ ਵੀ ਤੀਰ ਹੀ ਨੇ, ਨਰਾਚ ਵੀ ਤੀਰ ਨੂੰ ਹੀ ਕਹਿੰਦੇ, ਨਰਾਚ ਕਹਿੰਦੇ ਨੇ ਖਾਲਸਾ ਜੀ ਜਿਹੜਾ ਸਾਰਾ ਹੀ ਲੋਹੇ ਦਾ ਹੋਵੇ। ਇਹ ਕਾਮਕ ਤੀਰ ਹੁੰਦੇ ਨੇ ਵੀ ਉਹਦੀ ਅੱਗੇ ਮੁਖੀ ਲੋਹੇ ਦੀ ਹੁੰਦੀ ਹੈ, ਪਿੱਛੇ ਜਿਹੜਾ ਹਿੱਸਾ ਹੁੰਦਾ ਉਹ ਕਾਨੇ ਦਾ ਹੁੰਦਾ ਹੈ। ਨਰਾਚ ਜਿਹੜਾ ਸਾਰਾ ਸ਼ਸਤਰ ਹੀ ਲੋਹੇ ਦਾ, ਜਿਵੇਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਾਮ ਨੂੰ ਆਰਤੀ ਤੋਂ ਬਾਅਦ ਇੱਕ ਤੀਰ ਦੇ ਦਰਸ਼ਨ ਕਰਾਏ ਜਾਂਦੇ ਨੇ ਨਾ, ਉਹ ਤੀਰ ਖਾਲਸਾ ਜੀ ਨਰਾਚ ਆ, ਔਰ ਫਪਰਾ ਤੀਰ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਖਜ਼ਾਨੇ ਦਾ ਤੀਰ, ਉਹਨੂੰ ਨਰਾਚ ਕਹਿੰਦੇ ਨੇ। ਉਹਦੀ ਪਿਛਲੇ ਜਿਹੜੀ ਡੰਡੀ ਆ ਉਹ ਵੀ ਲੋਹੇ ਦੀ ਹੈ। ਏਦਾਂ ਜਿਹੜੇ ਉਹ ਨਰਾਚ ਤੀਰ ਨੇ ਉਹ ਵੀ ਮਹਾਰਾਜ ਜੀ ਦੇ ਖਜ਼ਾਨੇ ਚੋਂ ਨਿਕਲੇ ਹਨ।
ਕਰਦੈ ਤਨ ਰਿਪਟੂਕੇ,
ਤਿੱਖੇ ਤੀਰ ਨੇ ਜਿਹੜੇ ਦੁਸ਼ਮਣਾਂ ਦੇ ਸਰੀਰ ਵਿਚ ਢੁੱਕ ਕੇ ਵੈਰੀਆਂ ਦੇ ਤਨਾਂ ਦੇ ਵਿਚ ਖੁੱਭ ਜਾਣ ਵਾਲੇ ਹਨ।
ਤੁਪਕਤਮਾ ਚੇ ਗਨ ਬਿਲਾਇਤੀ,
ਬੰਦੂਕਾਂ ਬੜੀਆਂ ਨੇ ਮਹਾਰਾਜ ਜੀ ਦੇ ਖਜ਼ਾਨੇ ਚੋਂ ਵੀ ਨਿਕਲੀਆਂ ਨੇ। ਤਮੰਚੇ ਜਿਹੜੇ ਬਲੈਤ ਦੇ ਬਣੇ ਹੋਏ, ਬਾਹਰ ਦੇ ਬਣੇ ਹੋਏ ਜਿਹੜੇ ਤਮੰਚੇ ਹਨ ਉਹ ਬਣ ਕੇ ਆਏ ਹਨ।
ਸਾਂਗੈ ਸ਼ਕਤ ਨਿਕਾਸੇ,
ਬਰਛੀਆਂ ਬਰਛੇ ਉਹ ਵੀ ਖਜ਼ਾਨੇ ਚੋਂ ਬਾਹਰ ਕੱਢੇ ਹਨ।
ਬ੍ਰਿੰਦ ਸ਼ਸਤਰ ਸਤਿਗੁਰੂ ਖਜ਼ਾਨੇ,
ਸਤਿਗੁਰਾਂ ਦੇ ਖਜ਼ਾਨੇ ਚ ਹਜ਼ਾਰਾਂ ਹੀ ਸ਼ਸਤਰ ਨੇ, ਹਜ਼ਾਰਾਂ ਹੀ ਪ੍ਰਕਾਰ ਦੇ ਮਹਾਰਾਜ ਜੀ ਦੇ ਖਜ਼ਾਨੇ ਚ ਸ਼ਸਤਰ ਅਸਤਰ ਹਨ।
ਕਹਿ ਲੋ ਕਵੀ ਪ੍ਰਕਾਸ਼ੇ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਕਿੱਥੋਂ ਤੱਕ ਵਰਣਨ ਕਰਕੇ ਦਸੀਏ ਕਿ ਮਹਾਰਾਜ ਜੀ ਦੇ ਖਜ਼ਾਨੇ ਚ ਕਿੰਨੇ ਕੁ ਸ਼ਸਤਰ ਨੇ, ਕਿੰਨੇ ਕੁ ਸ਼ਸਤਰ, ਗਿਣਤੀ ਨਹੀਂ ਹੋ ਸਕਦੀ ਕਿਤਨੇ ਸ਼ਸਤਰ ਨੇ ਮਹਾਰਾਜ ਜੀ ਦੇ ਖਜ਼ਾਨੇ ਵਿਚ।
ਮਾਰਵਾੜੀਏ ਮਾਂਜਨ ਲਾਗੇ,
ਮਾਰਵਾੜੀਏ ਨੇ ਛਿਗਲੀਗੜ ਉਹ ਫਿਰ ਸ਼ਸਤਰ ਮਾਂਜਣ ਲੱਗੇ ਨੇ, ਜਦੋਂ ਸ਼ਸਤਰ ਕੱਢੇ ਖਜ਼ਾਨੇ ਚੋਂ ਤੇ ਫਿਰ ਉਹ ਮਾਂਜਣ ਦੀ ਸੇਵਾ ਕਰਨ ਲੱਗੇ, ਸ਼ਸਤਰਾਂ ਦੀ ਸੇਵਾ ਕਰਨ ਲੱਗੇ ਹਨ।
ਚਰਨ ਦਾਬ ਕਰ ਫੇਰੇ,
ਜਦੋਂ ਕਿਰਪਾਨ ਮਾਂਜਦੇ ਨੇ ਪੈਰ ਥੱਲੇ ਦੱਬ ਕੇ ਨਾ, ਅੰਗੂਠੇ ਦੇ ਥੱਲੇ ਦੱਬ ਕੇ ਤੇ ਫਿਰ ਕਿਰਪਾਨ ਨੂੰ ਜ਼ੋਰ ਨਾਲ, ਅੱਜ ਕੱਲ ਤਾਂ ਮਸ਼ੀਨਾਂ ਆ ਗਈਆਂ ਨੇ, ਮਸ਼ੀਨਾਂ ਤੇ ਬਫ ਕਰ ਦਿੰਦੇ ਨੇ ਕਿਰਪਾਨਾਂ ਨੂੰ, ਰੱਦੀ ਕਰਦੇ ਨੇ, ਗੱਦੀ ਕਰਦੇ ਨੇ, ਪਰ ਉਹਨਾਂ ਸਮਿਆਂ ਚ ਹੱਥਾਂ ਨਾਲ ਹੀ ਗੱਦੀ ਹੁੰਦੀ ਸੀ ਤੇ ਉਹਦੇ ਨਾਲ ਪੈਰ ਚੜਾਉਣਾ ਪੈਂਦਾ ਸੀ, ਕਿਰਪਾਨ ਦਾ ਜਿਹੜਾ ਮੁੱਠਾ ਹੁੰਦਾ ਸੀ, ਸ਼ਸਤਰਾਂ ਨੂੰ ਪੈਰ ਥੱਲੇ ਦੱਬ ਕੇ ਫਿਰ ਉਹਨਾਂ ਨੂੰ ਗੱਦੀ ਕਰਦੇ ਸਨ। ਤੋ ਇਹ ਜਿਹੜੇ ਸ਼ਿਗਲੀਗਰ ਨੇ ਇਹ ਗੱਦੀ ਕਰ ਰਹੇ ਨੇ ਸ਼ਸਤਰਾਂ ਨੂੰ, ਤੇ ਸ਼ਸਤਰ ਕਰਕੇ ਗੱਦੀ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਪੈਰਾਂ ਥੱਲੇ ਦੱਬ ਕੇ ਨਾ ਆਪਣੇ ਪੈਰਾਂ ਵਿਚ ਲੈ ਕੇ ਫਿਰ ਉਹ ਸੇਵਾ ਕਰਦੇ ਨੇ।
ਇਤਨੇ ਮੈਂ ਪ੍ਰਭੂ ਬਾਹਰ ਨਿਕਸੇ,
ਸ਼ਿਗਲੀਗਰ ਸ਼ਸਤਰਾਂ ਦੀ ਸੇਵਾ ਕਰ ਹੀ ਰਹੇ ਸਨ, ਪੈਰਾਂ ਦੇ ਥੱਲੇ ਇਹਨਾਂ ਨੇ ਸ਼ਸਤਰ ਲਏ ਹੋਏ ਤੇ ਮਾਂਜ ਰਹੇ ਸਨ, ਇਹਨੇ ਨੂੰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਿਕਲ ਕੇ ਬਾਹਰ ਆਏ ਵੇਖਣ ਵਾਸਤੇ।
ਸਭ ਆਯੁਧ ਦਿਸ਼ ਹੇਰੇ,
ਮਹਾਰਾਜ ਜੀ ਨੇ ਆਪਣੇ ਸਾਰੇ ਖਜ਼ਾਨੇ ਦੇ ਜਿਹੜੇ ਸ਼ਸਤਰ ਨੇ ਉਹਨਾਂ ਸ਼ਸਤਰਾਂ ਵੱਲ ਨਿਗਾਹ ਮਾਰ ਕੇ ਵੇਖਿਆ ਹੈ।
ਕਯੋ ਵੇਦ ਵੀ ਸ਼ਸਤਰਨ ਕੇਰੀ,
ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਸ਼ਿਗਲੀ ਗਰਾਂ ਨੇ ਪੈਰਾਂ ਦੇ ਵਿਚ ਲਏ ਹੋਏ ਨੇ ਸ਼ਸਤਰ ਤੇ ਉਹਨਾਂ ਨੂੰ ਮਾਂਜ ਰਹੇ ਨੇ। ਇਹ ਤਾਂ ਪੈਰਾਂ ਦੇ ਵਿਚ ਲੈ ਕੇ ਸ਼ਸਤਰਾਂ ਦੀ ਵਿਦ ਵੀ ਕਰ ਰਹੇ ਨੇ। ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਉਹ ਮਾਰਵਾੜੀ ਉਹ ਇਹ ਕੀ ਕਰਦੇ ਜੇ ਸ਼ਿਗਲੀ ਕਰੋ ਸ਼ਸਤਰਾਂ ਦੀ ਵਿਦ ਵੀ ਕਰੀ ਜਾ ਰਹੇ ਹੋ ਪੈਰਾਂ ਥੱਲੇ ਲੈ ਕੇ। ਹੁਣ ਅੰਤਰਯਾਮੀ ਸਤਿਗੁਰਾਂ ਨੂੰ ਇਹਦਾ ਬੋਧ ਹੈ ਕਿ ਸ਼ਸਤਰ ਮਾਂਜੇ ਹੀ ਇਸੇ ਤਰ੍ਹਾਂ ਜਾਂਦੇ ਨੇ, ਪਰ ਆਉਣ ਵਾਲੇ ਸਮੇਂ ਵਿਚ ਕੋਈ ਸਿੰਘ ਇਹਨਾਂ ਤੇ ਕਿੰਤੂ ਨਾ ਕਰੇ। ਇਸ ਕਰਕੇ ਕਲਗੀਧਰ ਜੀ ਨੇ ਆਪ ਹੀ ਇਹ ਚੋਜ ਵਰਤਾਇਆ ਕਿ ਕੱਲ ਨੂੰ ਕੋਈ ਸਿੰਘ ਵੇਖੇ ਸ਼ਿਗਲੀਗੜ ਸ਼ਸਤਰ ਦੀ ਸੇਵਾ ਕਰਦਾ ਹੋਵੇ ਤੇ ਇਹ ਜਾ ਕੇ ਉਹਨੂੰ ਕੁੱਟਣ ਲੱਗ ਪਏ ਡਾਂਗਾ ਲੈ ਕੇ, ਉਹ ਤੂੰ ਪੈਰਾਂ ਥੱਲੇ ਸ਼ਸਤਰ ਲੈਣਾ, ਉਹ ਅਗਲਾ ਸੇਵਾ ਕਰਦਾ ਹੋਵੇ ਮਹਾਜਦਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਕਰਕੇ ਪਹਿਲਾਂ ਹੀ ਕੌਤਕ ਵਰਤਾ ਰਹੇ। ਕਲਗੀਧਰ ਨੂੰ ਇਹਦੇ ਵਿਚ ਪੂਰਾ ਗਿਆਨ ਹੈ ਕਿ ਸ਼ਸਤਰਾਂ ਦੀ ਸੇਵਾ ਹੋਣੀ ਇਸੇ ਤਰ੍ਹਾਂ ਹੈ, ਪਰ ਮਹਾਰਾਜ ਜੀ ਇਹ ਜਾਣ ਬੁੱਝ ਕੇ ਆਉਣ ਵਾਲੇ ਸਮੇਂ ਵਿਚ ਭਵਿੱਖ ਦੇ ਵਿਚ ਤਾਂ ਜੋ ਸਿੰਘਾਂ ਦੇ ਮਨਾਂ ਵਿਚ ਇਸ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਾ ਉਠੇ, ਸ਼ੰਕਾ ਨਾ ਉਠੇ, ਇਸ ਕਰਕੇ ਸਤਿਗੁਰੂ ਜੀ ਨੇ ਖੇਡ ਵਰਤਾਈ। ਮਹਾਰਾਜ ਜੀ ਬੋਲੇ, ਕਹਿੰਦੇ ਤੁਸੀਂ ਸ਼ਸਤਰਾਂ ਦੀ ਬੇਅਦਬੀ ਕਰ ਰਹੇ ਹੋ,
ਤੈ ਕਿਉਂ ਚਰਨ ਲਗਾਇਓ।
ਮਹਾਰਾਜ ਜੀ ਕਹਿੰਦੇ ਉਹ ਸ਼ਿਗਲੀ ਕਰਾ, ਤੂੰ ਆ ਸ਼ਸਤਰਾਂ ਨੂੰ ਪੈਰ ਕਿਉਂ ਲਾਇਆ ਆਪਣਾ, ਸ਼ਸਤਰਾਂ ਨੂੰ ਪੈਰ ਥੱਲੇ ਦੱਬ ਕੇ ਇਹਦੀ ਬੇਅਦਬੀ ਕਿਉਂ ਕਰ ਰਿਹਾ, ਤੂੰ ਇਹਨੂੰ ਪੈਰ ਲਾ ਰਿਹਾ।
ਅਤ ਪ੍ਰਿਯ ਖੜਗ ਅਕਾਲ ਪੁਰਖ ਕੋ,
ਜਿਹੜੀ ਤੇਗ ਜਿਹਨੂੰ ਤੂੰ ਪੈਰ ਥੱਲੇ ਦੱਬਿਆ ਹੋਇਆ ਇਹ ਪਤਾ ਸਾਨੂੰ ਕਿੰਨੀ ਪਿਆਰੀ ਹੈ, ਇਹ ਤਾਂ ਅਕਾਲ ਪੁਰਖ ਦੀ ਖੜਗ ਹੈ, ਇਹ ਤੇਗ ਅਕਾਲ ਪੁਰਖ ਦੀ ਹੈ, ਪ੍ਰਮਾਤਮਾ ਦੀ ਹੈ।
ਨਿਜ ਤੁਜ ਬਿਕੇ ਸੁਹਾਇਓ,
ਜਿਹੜੀ ਖੜਗ ਹੈ ਇਹ ਪ੍ਰਮਾਤਮਾ ਨੇ ਆਪਣੇ ਨਿਸ਼ਾਨ ਦੇ ਵਿਚ, ਇਹ ਖੰਡਾ ਜਿਹੜਾ ਅਕਾਲ ਪੁਰਖ ਨੂੰ ਪਤਾ ਕਿੰਨਾ ਪਿਆਰਾ, ਇਹ ਖੰਡਾ ਅਕਾਲ ਪੁਰਖ ਨੇ ਆਪਣੇ ਨਿਸ਼ਾਨ ਦੇ ਵਿਚ ਲਾਇਆ। ਗੁਰੂ ਘਰ ਦੇ ਵਿਚ ਵੀ ਜਿਹੜਾ ਨਿਸ਼ਾਨ ਝੂਲਦਾ ਇਹ ਖੰਡਾ ਉਹਦੇ ਵਿਚ ਲਾਇਆ ਜਾਂਦਾ। ਇਹ ਅਤ ਪਿਆਰਾ ਖੰਡਾ ਹੈ ਅਕਾਲ ਪੁਰਖ ਨੂੰ, ਜੋ ਉਹਨੇ ਆਪਣੇ ਨਿਸ਼ਾਨ ਸਾਹਿਬ ਦੇ ਵਿਚ ਵੀ ਲਾਇਆ ਹੋਇਆ।
ਆਦ ਸ਼ਕਤ ਸ੍ਰੀ ਚੰਡੀ ਰੂਪ,
ਚੰਡੀ ਦਾ ਰੂਪ ਨੇ ਸ਼ਸਤਰ। ਮਹਾਰਾਜ ਜੀ ਵੇਖੋ ਇੱਥੇ ਸਪਸ਼ਟ ਕਰ ਰਹੇ ਨੇ ਕਿ ਕਲਗੀਧਰ ਪਾਤਸ਼ਾਹ ਕਿਸੇ ਚਾਰ ਜਾਂ ਸੱਤ ਅੱਠ ਬਾਹਾਂ ਵਾਲੀ ਚੰਡੀ ਦੀ ਪੂਜਾ ਨਹੀਂ ਕਰਨ ਵਾਲੇ, ਕਲਗੀਧਰ ਜੀ ਇਸ ਚੰਡੀ ਦੀ ਪੂਜਾ ਕਰਦੇ ਨੇ ਜਿਹੜੀ ਤੇਗ ਹੈ, ਸ਼ਸਤਰ ਹੈ। ਗਾਤਰੇ ਮਹਾਰਾਜ ਜੀ ਨੇ ਜਿਹੜੀ ਭਗਵਤੀ ਉਹੀ ਮਹਾਰਾਜ ਜੀ ਦੀ ਚੰਡੀ ਹੈ, ਉਸੇ ਦੀ ਮਹਾਰਾਜ ਜੀ ਪੂਜਾ ਕਰਦੇ। ਉਹ ਅਕਾਲ ਪੁਰਖ ਦਾ ਸਵਰੂਪ ਵੀ ਉਹਦੇ ਵਿਚ ਹੀ ਮਹਾਰਾਜ ਜੀ ਨੇ ਵਰਣਨ ਕੀਤਾ ਹੈ। ਮਹਾਰਾਜ ਅਕਾਲ ਪੁਰਖ ਦੀ ਸ਼ਕਤੀ ਦੀ ਪੂਜਾ ਕਰ ਰਹੇ ਨੇ, ਸ਼ਕਤੀ ਸ਼ਸਤਰ ਵੀ ਅਕਾਲ ਪੁਰਖ ਦੀ ਸ਼ਕਤੀ ਹੈ, ਇਹ ਪਰਮੇਸ਼ਰ ਦੀ ਸ਼ਕਤੀ ਹੈ। ਤੇਗ ਜਿਹੜੀ ਜੀਵ ਨੂੰ ਮਾਰਦੀ ਵੀ ਹੈ ਤੇ ਜੀਵ ਦੀ ਪਾਲਣਾ ਵੀ ਕਰਦੀ ਹੈ, ਦੋਵੇਂ ਕੰਮ ਨੇ ਤੇਗ ਦੇ। ਕਿਰਪਾਨ ਜਿਹੜੀ ਹੈ ਇਹ ਮਾਰਦੀ ਵੀ ਹੈ, ਜੇ ਚੱਲ ਜਾਏ ਤੇ ਵੱਢ ਵੀ ਦਿੰਦੀ ਹੈ, ਕੱਟ ਵੀ ਦਿੰਦੀ ਹੈ, ਤੇ ਜੇ ਕੋਈ ਦੁਸ਼ਮਣ ਆਵੇ ਮਾਰਨ ਵਾਸਤੇ ਉਹਦੇ ਤੋਂ ਬਚਾਉਂਦੀ ਵੀ ਹੈ, ਦੋਵੇਂ ਕੰਮ ਨੇ ਇਹਦੇ। ਇਹ ਦੋਵੇਂ ਸ਼ਕਤੀਆਂ ਪ੍ਰਮਾਤਮਾ ਦੀਆਂ ਨੇ ਨਾ, ਪਾਲਣਾ ਕਰਨੀ ਤੇ ਫਿਰ ਸੰਘਾਰ ਕਰਨਾ, ਇਹ ਦੋਵੇਂ ਸ਼ਕਤੀਆਂ ਪਰਮੇਸ਼ਰ ਦੀਆਂ। ਇਸ ਕਰਕੇ ਚੰਡੀ ਰੂਪ ਨੇ ਸ਼ਸਤਰ। ਮਹਾਰਾਜ ਜੀ ਕਹਿੰਦੇ ਇਹੀ ਸਾਡੇ ਵਾਸਤੇ ਦੇਵੀ ਅਕਾਲ ਪੁਰਖ ਦੀ ਸ਼ਕਤੀ ਹੈ।
ਇਹ ਪੂਜਨ ਯੋਗ ਸਦੀਵਾ,
ਸ਼ਕਤੀ ਹੈ ਚੰਡੀ ਰੂਪ, ਇਹ ਸ਼ਸਤਰ ਜਿਹੜੇ ਨੇ ਸਾਡੇ ਲਈ ਸਦਾ ਵਾਸਤੇ ਪੂਜਣ ਯੋਗ ਹਨ।
ਸਰਬ ਸੁਰਾ ਸੁਰ ਨਰ ਕਿਆ ਬਪਰੋ,
ਸਾਰੇ ਦੇਵਤੇ ਦਾਨਵ ਤੇ ਵਿਚਾਰਾ ਮਨੁੱਖ ਤਾਂ ਹੈ ਹੀ ਕੀ ਹੈ, ਜਿੰਨੇ ਸਾਰੇ ਦੇਵਤੇ ਤੇ ਦਾਨਵ ਹਨ,
ਜਿਸ ਕੇ ਬਸ ਮੈਂ ਥੀਵਾ,
ਇਹਨਾਂ ਸ਼ਕਤੀਆਂ ਦੇ ਅਧੀਨ ਨੇ ਜਿਹੜੇ ਸ਼ਸਤਰ ਨੇ, ਇਹਨਾਂ ਦੇ ਅਧੀਨ ਨੇ ਦੇਵਤੇ ਵੀ ਦਾਨਵ ਵੀ, ਇਹਨਾਂ ਸ਼ਸਤਰਾਂ ਦੇ ਅਧੀਨ ਨੇ। ਮਨੁੱਖ ਤਾਂ ਵਿਚਾਰਾ ਕੀ ਹੈ। ਮਹਾਰਾਜ ਜੀ ਕਹਿੰਦੇ ਜਿਹੜੀ ਸ਼ਕਤੀ ਹੈ ਨਾ ਇਹ ਸ਼ਸਤਰਾਂ ਦੀ, ਇਹ ਆਦਿ ਸ਼ਕਤੀ ਹੈ ਪ੍ਰਮਾਤਮਾ ਦੀ, ਆਦਿ ਸ਼ਕਤੀ ਹੈ ਸ਼ਸਤਰ। ਇਹਨਾਂ ਦੇ ਅਧੀਨ ਦੇਵਤੇ ਵੀ ਨੇ, ਇਹਨਾਂ ਦੇ ਅਧੀਨ ਦਾਨਵ ਰਾਕਸ਼ ਵੀ ਨੇ, ਮਨੁੱਖ ਤਾਂ ਵਿਚਾਰਾ ਕੀ ਹੈ ਇਹਨਾਂ ਸ਼ਸਤਰਾਂ ਦੇ ਸਾਹਮਣੇ।
ਸਾਦਰ ਸੇਵ ਮਾਂਜਬੇ ਕਰੀਏ,
ਕਰਕੇ ਸਤਕਾਰ ਨਾਲ ਮਾਂਜਣ ਦੀ ਸੇਵਾ ਕਰੋ ਸ਼ਸਤਰਾਂ ਦੀ, ਸਤਕਾਰ ਨਾਲ ਇਹਨਾਂ ਨੂੰ ਗੱਦੀ ਕਰਨ ਦੀ ਸੇਵਾ ਕਰੋ।
ਏਕ ਹੈ ਅਗਰ ਸਿਧਾਏ,
ਕਹਿ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਉਥੋਂ ਅੱਗੇ ਨੂੰ ਚਲੇ ਗਏ।
ਬੈਠੇ ਬੋਰ ਖਾਲਸਾ ਆਇਓ,
ਮਹਾਰਾਜ ਜੀ ਦੀਵਾਨ ਚ ਆ ਕੇ ਬਹਿ ਗਏ। ਇੰਨੇ ਨੂੰ ਸਤਿਗੁਰਾਂ ਦਾ ਸਰਬੱਤ ਖਾਲਸਾ ਮਹਾਰਾਜ ਜੀ ਦੇ ਚਰਨਾਂ ਵਿਚ ਆ ਪਹੁੰਚਿਆ।
ਸ੍ਰੀ ਮੁਖ ਦਰਸ਼ਨ ਪਾਏ,
ਆ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਸੋਹਣੇ ਮੁਖੜੇ ਦੇ ਚੰਨ ਵਰਗੇ ਸੋਹਣੇ ਸਰੂਪ ਦੇ ਆ ਕੇ ਸਿੰਘਾਂ ਨੇ ਬੜੇ ਪਿਆਰ ਨਾਲ ਦਰਸ਼ਨ ਕੀਤੇ ਹਨ।
ਕੀਤਕ ਚਿਰ ਮੈਂ ਇੱਕ ਸਿੱਖ ਬੋਲਿਓ,
ਮਹਾਰਾਜ ਜੀ ਦੇ ਸਿੱਖ ਦਰਸ਼ਨ ਕਰ ਰਹੇ ਸਨ ਕਿ ਇੰਨੇ ਨੂੰ ਇੱਕ ਸਿੱਖ ਆਇਆ। ਕੁਝ ਸਮੇਂ ਬਾਅਦ ਉਹ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਮਾਰਵਾੜੀਆ ਜੋਈ,
ਮਹਾਰਾਜ ਜੀ ਜਿਹੜੇ ਮਾਰਵਾੜੀਏ ਸ਼ਿਗਲੀਗਰ ਸ਼ਸਤਰਾਂ ਦੀ ਸੇਵਾ ਕਰ ਰਹੇ ਨੇ,
ਪੁੰਜ ਖੜਗ ਸਿਰ ਪਰ ਧਰ ਬੈਠੇ ਹੋ।
ਮਹਾਰਾਜ ਜੀ ਉਹਦਾ ਵਿੱਚੋਂ ਜਿਹੜੇ ਮਾਰਵਾੜੀਏ ਨੂੰ ਤੁਸੀਂ ਟੋਕ ਕੇ ਆਏ ਹੋ, ਵੀ ਅਦਬ ਨਾਲ ਸੇਵਾ ਕਰੋ, ਸਤਿਕਾਰ ਨਾਲ ਸੇਵਾ ਕਰੋ ਸ਼ਸਤਰਾਂ ਦੀ। ਮਹਾਰਾਜ ਉਹਨੇ ਸਾਰੇ ਸ਼ਸਤਰਾਂ ਦੀ ਪੰਡ ਬੰਨ ਲਈ ਹੈ ਤੇ ਬਹੁਤ ਸਾਰੇ ਸ਼ਸਤਰਾਂ ਦੀ ਪੰਡ ਬੰਨ ਕੇ ਉਹਨੇ ਆਪਣੇ ਸਿਰ ਤੇ ਰੱਖ ਲਈ ਹੈ। ਪੰਡ ਸ਼ਸਤਰਾਂ ਨੂੰ ਬੰਨ ਕੇ ਨਾ ਇਕੱਠਾ ਕਰਕੇ ਕਈ ਸ਼ਸਤਰ ਬੰਨ ਕੇ ਉਹਨੇ ਆਪਣੇ ਸਿਰ ਤੇ ਰੱਖ ਲਏ ਨੇ।
ਕਰ ਨਾ ਕਰਤਾ ਸੋਈ,
ਮਹਾਰਾਜ ਜੀ ਉਹਨੇ ਸੇਵਾ ਕਰਨੀ ਬੰਦ ਕਰ ਦਿੱਤੀ ਹੈ, ਸ਼ਸਤਰ ਸਿਰ ਤੇ ਰੱਖੇ ਹੋਏ ਨੇ ਤੇ ਉਹ ਸੇਵਾ ਨਹੀਂ ਕਰ ਰਿਹਾ, ਸ਼ਸਤਰਾਂ ਨੂੰ ਮਾਂਜਣ ਦੀ ਕੋਈ ਕੰਮ ਕਿਰਤ ਨਹੀਂ ਕਰ ਰਿਹਾ।
ਸੁਣ ਨਿਕਸੇ ਪ੍ਰਭ ਗਏ ਬਿਲੋਕਨ,
ਇਹ ਸੁਣ ਕੇ ਕਲਗੀਧਰ ਜੀ ਬਾਹਰ ਆਏ ਵੇਖਣ ਵਾਸਤੇ ਵੀ ਵੇਖੀਏ ਏਦਾਂ ਕਿਉਂ ਕਰ ਰਿਹਾ ਮਾਰਵਾੜੀਆ। ਹੁਣ ਸਤਿਗੁਰੂ ਜੀ ਦਾ ਜਾਣੀ ਜਾਣ ਜਾਣਦੇ ਸਨ ਵੀ ਕਿਉਂ ਕਰ ਰਿਹਾ। ਕਲਗੀਧਰ ਨੇ ਆਪ ਹੀ ਇਹ ਲੀਲਾ ਵਰਤਾਈ ਸੀ, ਦੱਸਣਾ ਜੋ ਸੀ ਸਿੰਘਾਂ ਨੂੰ ਕਿ ਜਦੋਂ ਸ਼ਸਤਰ ਮਾਂਜਣੇ ਹੋਣ ਉਦੋਂ ਉਨ੍ਹਾਂ ਦੀ ਉਹ ਬੇਅਦਬੀ ਨਹੀਂ ਗਿਣੀ ਜਾਂਦੀ, ਜੇ ਪੈਰ ਦੇ ਵਿਚ ਲਿਆ ਵੀ ਜਾਵੇ ਸ਼ਸਤਰ ਗੱਦੀ ਕਰਨ ਵਾਸਤੇ, ਉਹ ਬੇਅਦਬੀ ਨਹੀਂ ਹੈ, ਉਹ ਇਕ ਪ੍ਰਕਾਰ ਦੀ ਮਜਬੂਰੀ ਆ, ਉਦੋਂ ਉਨ੍ਹਾਂ ਨੂੰ ਕਰਨਾ ਪੈਂਦਾ। ਇਸ ਕਰਕੇ ਕਲਗੀਧਰ ਜੀ ਨੇ ਜਦੋਂ ਸੁਣਿਆ ਨਾ ਮਾਰਵਾੜੀਏ ਨੇ ਸ਼ਸਤਰਾਂ ਦੀ ਪੰਡ ਸਿਰ ਤੇ ਰੱਖ ਲਈ ਹੈ, ਚੁੱਕ ਕੇ ਤੇ ਸੇਵਾ ਨਹੀਂ ਪਿਆ ਕਰਦਾ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਦੀਵਾਨ ਚੋਂ ਬਾਹਰ ਉਸੇ ਜਗ੍ਹਾ ਤੇ ਆਏ ਹਨ।
ਦੇਖੇ ਉਹ ਤਿਸੀ ਪ੍ਰਕਾਰ,
ਮਹਾਰਾਜ ਜੀ ਨੇ ਉਸੇ ਤਰ੍ਹਾਂ ਵੇਖਿਆ ਵੀ ਵਾਕਈ ਉਹ ਸ਼ਿਗਲੀਗਰ ਨੇ ਜਿੰਨੇ ਸ਼ਸਤਰ ਸੀ ਤੇ ਉਹਨਾਂ ਸ਼ਸਤਰਾਂ ਦੀ ਪੰਡ ਬੱਧੀ ਹੋਈ ਤੇ ਸਿਰ ਤੇ ਰੱਖੇ ਹੋਏ ਨੇ।
ਇਹ ਕਿਆ ਕਰਿਓ ਨਾ ਸੇਵਾ ਠਾਨ ਤੇ,
ਮਹਾਰਾਜ ਜੀ ਆ ਕੇ ਪੁੱਛਦੇ ਹੋ ਭਾਈ ਮਾਰਵਾੜੀਆ ਇਹ ਕੀ ਕਰਦਾ, ਤੂੰ ਸ਼ਸਤਰਾਂ ਦੀ ਸੇਵਾ ਕਿਉਂ ਨਹੀਂ ਕਰ ਰਿਹਾ, ਤੇ ਤੂੰ ਕਿਹਾ ਸੀ ਵੀ ਸ਼ਸਤਰਾਂ ਨੂੰ ਮਾਂਜਣ ਦੀ ਸੇਵਾ ਕਰ, ਤੇ ਤੂੰ ਮਾਂਜਣ ਦੀ ਬਜਾਏ ਸ਼ਸਤਰ ਚੁੱਕ ਕੇ ਸਿਰ ਤੇ ਰੱਖ ਲਏ ਨੇ।
ਬੈਠੇ ਸਮਾਂ ਗੁਜ਼ਾਰਾ,
ਇੱਥੇ ਬੈਠਿਆਂ ਸਮਾਂ ਬਤੀਤ ਕਰ ਰਿਹਾ, ਹਾਲੇ ਥੋੜੇ ਦਿਨ ਰਹਿ ਗਏ ਨੇ ਸ਼ਸਤਰਾਂ ਦੀ ਪੂਜਾ ਵਿਚ ਤੇ ਸਾਰੇ ਸ਼ਸਤਰਾਂ ਦੀ ਸੇਵਾ ਹੋਣੀ ਹੈ, ਤੇ ਤੂੰ ਬੈਠਾ ਸਮਾਂ ਅਜਾਈ ਗਵਾ ਰਿਹਾ।
ਮਹਾਰਾਜ ਰਾਵਰ ਕੀ ਆਇਸ,
ਹੁਣ ਅੱਗੋ ਮਾਰਵਾੜੀਆ ਸ਼ਿਗਲੀਗਰ ਬੋਲਿਆ ਹੱਥ ਜੋੜ ਕੇ ਸਤਿਗੁਰਾਂ ਨੂੰ, ਕਹਿੰਦਾ ਮਹਾਰਾਜ ਤੁਹਾਡੀ ਆਗਿਆ ਹੈ, ਤੁਹਾਡਾ ਹੁਕਮ ਹੈ,
ਅਦਬ ਕਰਮ ਇਮ ਹੋਵੇ।
ਤੁਸੀਂ ਕਿਹਾ ਵੀ ਅਦਬ ਰੱਖੋ ਸ਼ਸਤਰਾਂ ਦਾ, ਤੇ ਮਹਾਰਾਜ ਅਦਬ ਤਾਂ ਇਸੇ ਤਰ੍ਹਾਂ ਹੀ ਹੁੰਦਾ ਸਿਰ ਤੇ ਰੱਖ ਕੇ, ਵੀ ਜੇ ਸ਼ਸਤਰ ਮਾਂਜਣੇ ਨੇ ਉਹ ਤਾਂ ਸਾਨੂੰ ਓਦਾਂ ਹੀ ਮਾਂਜਣੇ ਪੈਣੇ ਨੇ ਪੈਰਾਂ ਵਿਚ ਲੈ ਕੇ, ਤੇ ਤੁਸੀਂ ਕਿਹਾ ਅਦਬ ਰੱਖੋ। ਇਸ ਕਰਕੇ ਮਹਾਰਾਜ ਜੀ ਅਦਬ ਤਾਂ ਇਸੇ ਤਰ੍ਹਾਂ ਹੀ ਹੁੰਦਾ ਵੀ ਸ਼ਸਤਰਾਂ ਨੂੰ ਸਿਰ ਤੇ ਰੱਖ ਕੇ ਉਹਨਾਂ ਦਾ ਅਦਬ ਹੁੰਦਾ ਹੈ।
ਸੇਵਾ ਮਾਂਜਣ ਕੀ ਹੋਏ ਪੈਸੇ,
ਜਿਹੜੀ ਸੇਵਾ ਮਾਂਜਣ ਦੀ ਹੈ ਨਾ ਸ਼ਸਤਰਾਂ ਨੂੰ ਗੱਦੀ ਕਰਨ ਦੀ, ਉਹ ਤਾਂ ਉਸੇ ਤਰ੍ਹਾਂ ਹੀ ਹੋਣੀ ਹੈ ਜਿਵੇਂ ਅਸੀਂ ਪਹਿਲਾਂ ਕਰ ਰਹੇ ਸੀ, ਉਹ ਤਾਂ ਉਸੇ ਤਰ੍ਹਾਂ ਹੀ ਹੋਣੀ ਹੈ, ਪਰ ਜਿਹੜਾ ਅਦਬ ਹੈ ਸ਼ਸਤਰਾਂ ਦਾ ਉਹ ਇਸ ਤਰ੍ਹਾਂ ਹੋਣਾ। ਹੁਣ ਦੋ ਕੰਮ ਨੇ, ਜਾਂ ਤੁਸੀਂ ਸਾਡੇ ਕੋਲੋਂ ਸ਼ਸਤਰ ਮਜਾ ਲਓ, ਜਾਂ ਉਹਨਾਂ ਦਾ ਅਦਬ ਕਰਾ ਲਓ। ਜੇ ਅਦਬ ਕਰਾਉਣਾ ਤੇ ਅਦਬ ਇਸ ਤਰ੍ਹਾਂ ਕਰ ਰਹੇ ਹਾਂ, ਤੇ ਜੇ ਮਹਾਰਾਜ ਜੀ ਗੱਦੀ ਕਰਾਉਣੇ ਨੇ ਤਾਂ ਉਦਾਂ ਕਰਾਉਣੇ ਪੈਣੇ ਨੇ ਜਿਵੇਂ ਅਸੀਂ ਪਹਿਲਾਂ ਕਰ ਰਹੇ ਸੀ।
ਜਥਾ ਪ੍ਰਥਮ ਮਲ ਖੋਵੇ,
ਅਸੀਂ ਪਹਿਲਾਂ ਸ਼ਸਤਰਾਂ ਦੀ ਮੈਲ ਲਾ ਰਹੇ ਸੀ, ਜਰ ਲਾ ਰਹੇ ਸੀ, ਉਹ ਮਹਾਰਾਜ ਜੀ ਉਸੇ ਤਰ੍ਹਾਂ ਹੀ ਉਤਰੇਗੀ ਜਿਵੇਂ ਉਤਾਰ ਰਹੇ ਸੀ।
ਬਿਗਸ ਪ੍ਰਭੂ ਕਹਿ ਤੁਮ ਕੋ ਬਖਸ਼ਿਓ,
ਹੱਸ ਪਏ ਤੇ ਹੱਸ ਕੇ ਕਹਿੰਦੇ ਅੱਛਾ ਭਾਈ ਤੁਹਾਨੂੰ ਬਖਸ਼ਿਆ, ਇਹ ਸੇਵਾ ਤੁਹਾਨੂੰ ਬਖਸ਼ੀ, ਤੁਹਾਨੂੰ ਬਖਸ਼ਿਆ, ਕਿਉਂਕਿ ਤੁਹਾਨੂੰ ਮਜਬੂਰੀ ਕਰਕੇ ਪੈਰ ਲਾਣੇ ਪੈਂਦੇ ਨੇ। ਉਦਾਂ ਸ਼ਸਤਰ ਨੂੰ ਪੈਰ ਲੱਗੇ, ਕੋਈ ਜਾਣ ਬੁੱਝ ਕੇ ਪੈਰ ਲਾਵੇ ਸ਼ਸਤਰਾਂ ਨੂੰ, ਮਹਾਰਾਜ ਜੀ ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ ਹੋ ਸਕਦਾ ਜਿਹੜਾ ਸ਼ਸਤਰਾਂ ਦਾ ਸਤਿਕਾਰ ਨਾ ਕਰੇ, ਕਿਉਂਕਿ ਇਹ ਸਾਡੇ ਪੀਰ ਨੇ, ਇਹ ਸ਼ਸਤਰ ਸਾਡੇ ਪੀਰ ਹਨ ਤੇ ਇਹਨਾਂ ਦੀ ਅਸੀਂ ਪੂਜਾ ਕਰਦੇ ਹਾਂ, ਇਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਚਲੋ ਜੇ ਤੁਹਾਡੀ ਮਜਬੂਰੀ ਹੈ ਤੁਸੀਂ ਇਸੇ ਤਰ੍ਹਾਂ ਹੀ ਸੇਵਾ ਕਰੋ, ਤੁਸੀਂ ਬਖਸ਼ੇ ਗਏ ਹੋ।
ਸ਼ਸਤਰਨ ਕੇ ਨਿਤ ਦਾਸਾ,
ਅਸੀਂ ਤਾਂ ਨਿਤ ਸ਼ਸਤਰਾਂ ਦੇ ਦਾਸ ਹਾਂ ਮਹਾਰਾਜ ਜੀ। ਕਹਿੰਦੇ ਜਿਹੜੇ ਸ਼ਸਤਰ ਨੇ ਨਾ, ਇਹਨਾਂ ਸ਼ਸਤਰਾਂ ਦੇ ਅਸੀਂ ਦਾਸ ਹਾਂ। ਵੇਖੋ ਕਲਗੀਧਰ ਦਾ ਕਿੰਨਾ ਪਿਆਰ ਹੈ ਸ਼ਸਤਰਾਂ ਦੇ ਨਾਲ, ਦਸਵੇਂ ਪਾਤਸ਼ਾਹ ਸ਼ਸਤਰਾਂ ਨਾਲ ਕਿੰਨਾ ਪਿਆਰ ਕਰਦੇ ਨੇ। ਕਹਿੰਦੇ ਅਸੀਂ ਤਾਂ ਇਹਨਾਂ ਸ਼ਸਤਰਾਂ ਦੇ ਨੇਤੀ ਦਾਸ ਹਾਂ।
ਕਰੋ ਪ੍ਰੇਮ ਤੇ ਸੇਵਾ ਆਯੁਦ, ਤੋ ਸਭ ਸੁਖ ਹੋਏ ਪਾਸਾ।
ਮਹਾਰਾਜ ਜੀ ਕਹਿੰਦੇ ਹਾਂ ਇਹ ਗੱਲ ਯਾਦ ਰੱਖਿਓ ਕਿ ਚਲੋ ਸਰੀਰ ਕਰਕੇ ਤਾਂ ਤੁਹਾਨੂੰ ਏਦਾਂ ਕਰਨਾ ਪੈ ਰਿਹਾ, ਪਰ ਮਨ ਚ ਤੁਸੀਂ ਪ੍ਰੇਮ ਰੱਖਿਓ ਸ਼ਸਤਰਾਂ ਦਾ। ਜੇ ਤੁਸੀਂ ਪ੍ਰੇਮ ਤੇ ਭਾਵਨਾ ਨਾਲ ਸੇਵਾ ਕਰੋਗੇ ਸ਼ਸਤਰਾਂ ਦੀ, ਤਾਂ ਤੁਹਾਡੇ ਕੋਲ ਸਾਰੇ ਸੁੱਖ ਹੋਣਗੇ, ਤੁਹਾਨੂੰ ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਰਾਮ ਸਿੰਘ ਤੈ ਨਾਮ ਹੁਤੋ,
ਖਾਲਸਾ ਜੀ ਉਹ ਜਿਹੜਾ ਸ਼ਿਗਲੀ ਗਰ ਸੀ ਨਾ, ਸੇਵਾ ਕਰ ਰਿਹਾ ਸੀ ਸ਼ਸਤਰਾਂ ਦੀ, ਉਹਦਾ ਨਾਂ ਸੀ ਰਾਮ ਸਿੰਘ। ਉਹ ਜਿਹੜਾ ਸ਼ਸਤਰਾਂ ਦੀ ਸੇਵਾ ਕਰ ਰਿਹਾ ਸੀ,
ਗੁਰ ਕੋ ਬੰਧਨ ਠਾਨੀ,
ਰਾਮ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਜੀ ਨੂੰ ਵੰਦਨਾ ਕੀਤੀ।
ਮਾਂਜਨ ਕਰਨ ਲੱਗੇ ਉਹ ਸੁਧ ਸ਼ਸਤਰਨ,
ਉਸੇ ਤਰ੍ਹਾਂ ਮਹਾਰਾਜ ਜੀ ਦੀ ਆਗਿਆ ਲੈ ਕੇ ਸ਼ਸਤਰਾਂ ਨੂੰ ਮਾਂਜਣ ਦੀ ਸੇਵਾ, ਗੱਦੀ ਕਰਨ ਦੀ ਸੇਵਾ ਰਾਮ ਸਿੰਘ ਤੇ ਉਹਦੇ ਨਾਲ ਦੇ ਸਾਥੀ ਕਰਨ ਲੱਗੇ।
ਪੁਨ ਸੁਖ ਲਿਓ ਮਾਨੀ,
ਔਰ ਭਾਰੀ ਸੁਖ ਇਹਨਾਂ ਨੇ ਪ੍ਰਾਪਤ ਕੀਤਾ ਗੁਰੂ ਘਰ, ਬੜੀਆਂ ਬਖਸ਼ਾਂ ਇਹਨਾਂ ਨੂੰ ਮਿਲੀਆਂ।
ਉੱਚੇ ਥਲ ਟਿਕਾਏ ਸਭ ਆਯੁਧ,
ਖਾਲਸਾ ਜੀ ਜਿਸ ਦਿਨ ਸਾਰੇ ਸ਼ਸਤਰਾਂ ਦੀ ਸੇਵਾ ਹੋ ਗਈ, ਉਹ ਸ਼ਸਤਰਾਂ ਨੂੰ ਉੱਚੇ ਜਗ੍ਹਾ ਤੇ ਮਹਾਰਾਜ ਜੀ ਨੇ ਕੁੱਚਾ ਜਗ੍ਹਾ, ਬੜਾ ਵਿਸ਼ੇਸ਼ ਸਥਾਨ ਮਹਾਰਾਜ ਜੀ ਦੇ ਆਪਣੇ ਆਸਣ ਤੋਂ ਉੱਚਾ ਆਸਣ ਬਣਾਇਆ ਮਹਾਰਾਜ ਜੀ ਨੇ, ਉਹਦੇ ਤੇ ਉਹ ਸਾਰੇ ਸ਼ਸਤਰ ਟਿਕਾਏ ਨੇ ਰੱਖੇ ਹਨ।
ਪੂਜਾ ਸੋਜ ਮੰਗਾਈ,
ਔਰ ਪੂਜਾ ਕਰਨ ਵਾਸਤੇ ਸੋਜ ਸਾਰਾ ਸਮਾਨ ਮੰਗਾਇਆ ਸ਼ਸਤਰਾਂ ਦੀ। ਦੁਸਹਿਰੇ ਵਾਲੇ ਦਿਨ ਫਿਰ ਸ਼ਸਤਰਾਂ ਦੀ ਮਹਾਰਾਜ ਜੀ ਨੇ ਪੂਜਾ ਕੀਤੀ, ਇਸ ਕਰਕੇ ਦੁਸਹਿਰੇ ਨੂੰ ਖਾਲਸਾ ਸ਼ਸਤਰ ਪੂਜਨ ਦਿਵਸ ਦੇ ਨਾਂ ਨਾਲ ਵੀ ਮਨਾਇਆ ਜਾਂਦਾ ਹੈ, ਖਾਲਸਾ ਸ਼ਸਤਰ ਪੂਜਨ ਦਿਵਸ। ਤੋਂ ਮਹਾਰਾਜ ਜੀ ਨੇ ਸਾਰੇ ਸ਼ਸਤਰ ਜਿਹੜੇ ਨੇ ਉਹ ਬੜੇ ਉੱਚੇ ਪਲਗੇ ਦੇ ਉੱਤੇ ਸਜਾ ਕੇ ਉਹਨਾਂ ਸ਼ਸਤਰਾਂ ਦੀ ਪੂਜਾ ਕਰਨ ਵਾਸਤੇ ਜਿਹੜੇ ਫੁੱਲ ਜਾਂ ਹੋਰ ਸੁਗੰਧੀਆਂ ਆਦਿਕ ਉਹ ਮਹਾਰਾਜ ਜੀ ਨੇ ਮੰਗਵਾਈਆਂ ਹਨ।
ਲਗੇ ਨੌਰਾਤੇ ਸਗਰੇ ਪੂਜਨ,
ਸਾਰੇ ਨੌਰਾਤਰਿਆਂ ਦੇ ਦਿਨਾਂ ਵਿੱਚ ਉਹਨਾਂ ਸ਼ਸਤਰਾਂ ਦੀ ਪੂਜਾ ਰੋਜ਼ ਹੀ ਹੁੰਦੀ ਹੈ, ਰੋਜ਼ ਹੀ ਸ਼ਸਤਰਾਂ ਦੀ ਪੂਜਾ ਹੁੰਦੀ। ਲੋਕ ਚੰਡੀ ਦੀ ਪੂਜਾ ਕਰਦੇ ਨੇ, ਕਲਗੀਧਰ ਸ਼ਸਤਰਾਂ ਦੀ ਪੂਜਾ ਕਰਦੇ ਨੇ। ਕਹਿੰਦੇ ਨੌਰਾਤਰਿਆਂ ਦੇ ਦਿਨਾਂ ਵਿੱਚ ਜਿੰਨੇ ਸ਼ਸਤਰਾਂ ਦੀ ਸੇਵਾ ਹੋ ਜਾਂਦੀ ਹੈ ਉੱਚੇ ਥਾਂ ਤੇ ਰੱਖ ਕੇ ਫਿਰ ਉਹਨਾਂ ਦੀ ਪੂਜਾ ਕਰਦੇ ਹਨ, ਕਲਗੀਧਰ ਰੋਜ਼ ਪੂਜਦੇ ਨੇ।
ਚੰਡੀ ਚਰਿੱਤਰ ਪਾਠ ਨਿਤ ਹੋਵੇ,
ਇਹਨੂੰ ਦੁਸਹਿਰੇ ਮਹਾਤਮ ਦਾ ਪਾਠ ਵੀ ਸਿੰਘ ਕਹਿੰਦੇ। ਚੰਡੀ ਚਰਿੱਤਰ ਦਾ ਪਾਠ, ਚੰਡੀ ਚਰਿੱਤਰ ਪਹਿਲਾ ਦੂਜਾ, ਇਹਨਾਂ ਦਾ ਜਿਹੜਾ ਜਾਪ ਹੈ ਉਹ ਰਾਤ ਦੇ ਸਮੇਂ ਸਿੰਘ ਕਰਦੇ ਹਨ।
ਸਹਿਸ ਕਿਰਤੇ ਅਰ ਭਾਖਾ,
ਔਰ ਫਿਰ ਸਹਿਸ ਕਿਰਤੀ ਦਾ ਜਾਪ ਵੀ ਕਰਦੇ ਹਨ।
ਧੂਪ ਦੀਪ ਚੰਦਨ ਕੋ ਚਰਚਤ,
ਧੂਪ ਤੁਖਾਣੀ ਜੋਤ ਜਗਾਣੀ ਚੰਦਨ ਦਾ ਚਰਚਣ ਕਰਨਾ।
ਊਲ ਮਾਲ ਬੋ ਰਾਖਾ,
ਫੁੱਲਾਂ ਦੀਆਂ ਜਿਹੜੀਆਂ ਮੜਾਵਾਂ ਨੇ ਉਹ ਮਹਾਰਾਜ ਜੀ ਸ਼ਸਤਰਾਂ ਨੂੰ ਭੇਟ ਕਰਦੇ ਨੇ, ਫੁੱਲ ਭੇਟ ਕਰਦੇ ਨੇ, ਚੰਦਨ ਦਾ ਚਰਚਣ ਸ਼ਸਤਰਾਂ ਨੂੰ ਭਗਵਾਨ ਦੀ ਪ੍ਰਮਾਤਮਾ ਦੀ ਸ਼ਕਤੀ ਚੰਡੀ ਰੂਪ ਜਾਣ ਕੇ ਕਿ ਅਕਾਲ ਪੁਰਖ ਦੀ ਸ਼ਕਤੀ ਨੇ ਇਹ ਜਾਣ ਕੇ ਮਹਾਰਾਜ ਜੀ ਪੂਜਾ ਕਰਦੇ। ਔਰ ਪਾਤਸ਼ਾਹ ਦੇ ਆਪਣੇ ਖੁਦ ਦੇ ਬਚਨ ਨੇ, ਯਹੀ ਹਮਾਰੇ ਪੀਰ, ਇਹ ਜਿਹੜੇ ਸ਼ਸਤਰ ਨੇ ਸਾਡੇ ਪੀਰ ਨੇ। ਕਿਸੇ ਦਾ ਪੀਰ ਹੋਵੇਗਾ 9 ਗਜ਼ਾ, ਕਿਸੇ ਦਾ 11 ਗਜ਼ਾ ਪੀਰ ਹੋਵੇਗਾ, ਲੋਕਾਂ ਦੇ ਵੱਖੋ ਵੱਖਰੇ ਪੀਰ ਨੇ ਨਾ, ਇਹ 7 ਗਜ਼ਾ ਪੀਰ ਆਏ, 9 ਗਜ਼ਾ ਪੀਰ ਆਏ, 11 ਗਜ਼ਾ, 17 ਗਜ਼ਾ, ਉਹਨਾਂ ਗਜ਼ਾਂ ਦਾ ਨੀ ਸਮਝ ਆਈ ਵੀ ਇਹ ਗਜ ਕੀ ਮਤਲਬ ਹੁੰਦਾ, ਵੀ ਇੰਨੇ ਲੰਮੇ ਆਕਾਰ ਦੇ ਹੁੰਦੇ ਨੇ ਜਾਂ ਕੀ ਗੱਲ ਹੈ। ਫਿਰ ਇਹ ਲਾਲਾਂ ਵਾਲਾ ਪੀਰ ਹੈ ਜੀ, ਇਹ ਗੁੱਗਾ ਜਾਹਰ ਪੀਰ ਹੈ, ਉਹਨਾਂ ਦੇ ਲੋਕ ਹੋਣਗੇ ਪੁਜਾਰੀ, ਪਰ ਖਾਲਸੇ ਦੇ ਪੀਰ ਗੁਰੂ ਕੇ ਸ਼ਸਤਰ ਹਨ। ਖਾਲਸੇ ਦੇ ਪੀਰ ਸ਼ਸਤਰ ਹਨ, ਯਹੀ ਹਮਾਰੇ ਪੀਰ ਏ, ਸਾਡੇ ਪੀਰ ਨੇ। ਮਹਾਰਾਜ ਜੀ ਨੇ ਬੜੀ ਵਡਿਆਈ ਕੀਤੀ ਹੈ ਸ਼ਸਤਰ ਨਾਮ ਮਾਲਾ ਵਿਚ ਸ਼ਸਤਰਾਂ ਦੀ। ਜਿਥੇ ਮਹਾਰਾਜ ਜੀ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਤੀਰ ਤੁਹੀਂ ਸੈਥੀ ਤੁਹੀਂ, ਤੁਹੀਂ ਤਵਰ ਤਰਵਾਰ, ਨਾਮ ਤਿਉਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ਜਿਤੇ ਸ਼ਸਤਰ ਨਾਮਗ ਨਮਸਕਾਰ ਤਾਮਗ, ਜਿਤੇ ਅਸਤਰ ਭੇਅੰਗ ਨਮਸਕਾਰ ਤੇਅੰਗ। ਬਚਿੱਤਰ ਨਾਟਕ ਵਿਚ ਮਹਾਰਾਜ ਜੀ ਨੇ ਵੇਖੋ ਤੇਗ ਦਾ ਕਿੰਨਾ ਸੋਹਣਾ ਮੰਗਲ ਕੀਤਾ ਹੈ। ਪਾਤਸ਼ਾਹ ਕਹਿੰਦੇ ਖਗ ਖੰਡ ਬੇਹੰਡੰਗ ਖਲ ਦਲ ਖੰਡੰਗ ਅਤਰਣ ਮੰਡੰਗ ਬਰ ਬੰਡੰਗ ਕੁਜਦਾਂਡੇ ਅਖੰਡੰਗ ਜੋ ਤੇ ਮੰਡੰਗ ਭਾਨ ਪ੍ਰਭੰਗ ਸੁਖ ਸੰਤਾ ਕਰਣੰਗ ਦੁਰਮਤ ਦਰਣੰਗ ਕਿਲਵਿਕ ਹਰਣੰਗ ਅਸਰਣੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤ ਪਾਰਨ ਜੈ ਤੇਗੰ। ਮਹਾਰਾਜ ਜੀ ਨੇ ਤੇਗ ਦਾ ਕਿੰਨਾ ਸੋਹਣਾ ਮੰਗਲ ਕੀਤਾ ਹੈ। ਅਕਾਲ ਪੁਰਖ ਦੀ ਸ਼ਕਤੀ ਹੈ, ਉਸ ਸ਼ਕਤੀ ਦੀ ਪੂਜਾ ਕਰ ਰਹੇ ਨੇ ਨਵਰਾਤਰਿਆਂ ਦੇ ਦਿਨਾਂ ਵਿਚ। ਕੋਈ ਜਿਹੜੀਆਂ ਮੂਰਤੀਆਂ ਦੀ ਪੂਜਾ ਉਹ ਪੂਜਾ ਨਹੀਂ ਕਰ ਰਹੇ ਮਹਾਰਾਜ। ਮਹਾਰਾਜ ਜੀ ਸ਼ਸਤਰਾਂ ਦੀ ਜਿਹੜੀ ਇਹ ਸ਼ਕਤੀ ਆ ਅਕਾਲ ਪੁਰਖ ਦੀ, ਇਹਦੀ ਪੂਜਾ ਕਰ ਰਹੇ ਨੇ। ਇਹਦੇ ਤੋਂ ਵੱਡੀ ਸ਼ਕਤੀ ਕੋਈ ਨਹੀਂ, ਕੋਈ ਖਾਲਸਾ ਜੀ। ਇਹੀ ਸੁਮਨ ਸੁੰਭ ਦਾ ਨਾਸ ਕਰਨ ਵਾਲੀ ਸ਼ਸਤਰਾਂ ਨੇ ਸੁਮਨ ਸੁੰਭ ਨੂੰ ਮਾਰਿਆ ਨਾ, ਸੁਮਨ ਸੁੰਭ ਪਠਾਇਆ ਜੰਮ ਦੇ ਧਾਮ ਨੂੰ, ਸ਼ਸਤਰਾਂ ਨੇ ਖਤਮ ਕੀਤਾ ਉਹਨਾਂ ਦਾਨਵਾਂ ਦਾ ਰਾਕਸ਼ਾਂ ਦਾ ਨਾਸ, ਇਹਨਾਂ ਸ਼ਸਤਰਾਂ ਨੇ ਕੀਤਾ ਹੈ। ਇਸ ਕਰਕੇ ਸ਼ਸਤਰਾਂ ਦੀ ਪੂਜਾ ਮਹਾਰਾਜ ਜੀ ਕਰਦੇ ਨੇ, ਧੂਫ ਦਿਖਾ ਕੇ ਜੋਤ ਜਗਾ ਕੇ ਚੰਦਨ ਦਾ ਚਰਚਨ ਕਰਕੇ ਫੁੱਲਾਂ ਦੀ ਮਾਲਾ ਰੱਖ ਕੇ
ਚਮਰ ਫੇਰ ਕੇ ਤਕ ਚੀਰੀ ਸ਼ੀਰੀ ਪ੍ਰਭ
ਗੱਲ ਕੀ ਧਰ ਜੀ, ਆਪਣੇ ਹੱਥ ਚ ਚਵਰ ਵੀ ਪਕੜਦੇ ਨੇ, ਚਵਰ ਵੀ ਚਲਾਉਂਦੇ ਨੇ ਸ਼ਸਤਰਾਂ ਦੇ ਉੱਤੇ, ਸ਼ਸਤਰਾਂ ਦੇ ਉੱਤੇ ਚਵਰ ਸਾਹਿਬ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਜਥੇਦਾਰ ਸਾਹਿਬ ਅੰਦਰ ਅੰਗੀਠੇ ਦੇ ਉੱਤੇ ਜਿਹੜੇ ਸ਼ਸਤਰ ਪ੍ਰਕਾਸ਼ ਨੇ, ਚੌਰ ਸਾਹਿਬ ਲੈ ਕੇ ਚੌਰ ਦਾ ਵੀ ਉਨ੍ਹਾਂ ਦੇ ਉੱਤੇ ਚੌਰ ਵੀ ਚਲਾਉਂਦੇ ਨੇ। ਬਾਹਰ ਵੀ ਜਿਹੜੇ ਸੇਵਾਦਾਰ ਦੋ ਖੜੇ ਨੇ ਉਹ ਚਵਰ ਚਲਾਉਂਦੇ ਹੁੰਦੇ ਨੇ। ਉਹਦਾ ਮਤਲਬ ਹੁੰਦਾ ਵੀ ਸ਼ਸਤਰਾਂ ਦੇ ਉੱਤੇ ਚਵਰ ਝੁੱਲ ਰਿਹਾ, ਤੇ ਸ਼ਸਤਰ ਜਿਹੜੇ ਨੇ ਉਹ ਅਕਾਲ ਪੁਰਖ ਦਾ ਹੀ ਸਵਰੂਪ ਨੇ, ਉਹਦੀ ਸ਼ਕਤੀ ਹੈ ਅਕਾਲ ਪੁਰਖ ਦੀ, ਉਸੇ ਦੀ ਪੂਜਾ ਹੋ ਰਹੀ ਹੈ। ਇਸ ਕਰਕੇ ਖਾਲਸੇ ਦੇ ਪੰਜਾਂ ਤਖ਼ਤਾਂ ਦੇ ਉੱਤੇ ਸ਼ਸਤਰ ਸੁਭਾਏ ਮਾਨ ਨੇ। ਚਾਹੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਓ, ਉਥੇ ਵੀ ਸ਼ਸਤਰ ਉੱਚੇ ਥਾਂ ਤੇ ਸੁਭਾਏ ਮਾਨ ਨੇ। ਕੇਸਗੜ੍ਹ ਸਾਹਿਬ ਚਲੇ ਜਾਓ, ਉਥੇ ਵੀ ਸ਼ਸਤਰ ਉੱਚੇ ਥਾਂ ਤੇ ਸੁਭਾਏ ਮਾਨ ਨੇ। ਸ੍ਰੀ ਪਟਨਾ ਸਾਹਿਬ ਚਲੇ ਜਾਓ, ਉਥੇ ਵੀ ਤੇ ਹਰ ਤਖ਼ਤ ਦੇ ਉੱਤੇ ਖਾਲਸੇ ਦੇ ਜਿਹੜੇ ਸ਼ਸਤਰ ਜੋ ਪ੍ਰਕਾਸ਼ਿਤ ਹਨ। ਤੋ ਇੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਆਪਣੇ ਹੱਥੀ ਚਵਰ ਚੁਲਾ ਰਹੇ ਨੇ।
ਪੂਜਾ ਪਾਠ ਕਰਨ ਤੇ
ਸ਼ਸਤਰਾਂ ਦੀ ਪੂਜਾ ਕਰਦੇ ਨੇ ਔਰ ਸ਼ਸਤਰਾਂ ਦੀ ਮਹਿਮਾ ਗਾਉਂਦੇ ਹਨ।
ਕਰੇ ਉਸਤਤੀ ਜੈ ਜੋਤ ਵਿਦਤ ਜਗ,
ਉਸਤਤ ਕਰਦੇ ਨੇ ਜਿਸ ਦੀ ਜੋਤ ਸਾਰੇ ਜਗਤ ਦੇ ਵਿਚ ਵਿਦਤ ਹੈ, ਪ੍ਰਗਟ ਹੈ।
ਨਾਮ ਅਦਿਤ ਸਿਮਰਨ ਤੇ
ਨਾਵਾਂ ਵਾਲੇ ਉਸ ਪ੍ਰਮਾਤਮਾ ਦੇ ਸਰੂਪ ਨੂੰ ਸਿਮਰਦੇ ਨੇ। ਅਨੇਕਾਂ ਹੀ ਨਾਂ ਨੇ ਜਿਸ ਪ੍ਰਮਾਤਮਾ ਦੀ ਇਸ ਸ਼ਕਤੀ ਦੇ, ਉਹਨੂੰ ਮਹਾਰਾਜ ਜੀ ਲੈ ਕੇ ਸਿਮਰਦੇ ਹਨ।
ਅਨੰਗ ਸ਼ੇਖਰ ਚੰਦ ਨਮੋ ਅਨੰਤ ਕਾਰਣੀ ਪ੍ਰਪੋਖਣੀ ਸੰਘਾਰਣੀ।
ਮਹਾਰਾਜ ਜੀ ਕਹਿੰਦੇ ਨਮਸਕਾਰ ਹੈ ਸ਼ਸਤਰਾਂ ਦੀ ਇਸ ਸ਼ਕਤੀ ਨੂੰ ਜਿਹੜੀ ਅਨੰਤ ਜੀਵਾਂ ਨੂੰ ਕਰਨ ਵਾਲੀ ਹੈ, ਇਹੀ ਸ਼ਕਤੀ ਬਣਾਉਣ ਵਾਲੀ ਹੈ। ਮਹਾਰਾਜ ਜੀ ਦੇ ਬਚਨ ਵੀ ਨੇ ਚੰਡੀ ਦੀ ਵਾਰ ਚ, ਖੰਡਾ ਪ੍ਰਥਮੈ ਸਾਜਕਾ ਜਿਨ ਸਭ ਸਹਿਸਾਰ ਉਪਾਇਆ। ਸਭ ਤੋਂ ਪਹਿਲਾਂ ਪ੍ਰਮਾਤਮਾ ਨੇ ਸ਼ਕਤੀ ਪੈਦਾ ਕੀਤੀ, ਖੰਡਾ ਪੈਦਾ ਕੀਤਾ, ਉਸ ਸ਼ਕਤੀ ਤੋਂ ਫਿਰ ਸੰਸਾਰ ਪੈਦਾ ਹੋਇਆ। ਸ਼ਕਤੀ ਉਹ ਜਿਹੜੀ ਤਿੰਨ ਗੁਣਾ ਕਰਕੇ ਅੱਗੇ ਵਰਤ ਗਈ, ਉਹ ਵੱਖਰੀ ਇਕ ਹੋਰ ਪਰਿਭਾਸ਼ਾ ਮੰਨੀ ਜਾਂਦੀ ਹੈ, ਪਰ ਪਹਿਲਾਂ ਪ੍ਰਮਾਤਮਾ ਨੇ ਸ਼ਕਤੀ ਨੂੰ ਜਨਮ ਦਿੱਤਾ ਹੈ। ਉਹ ਸ਼ਕਤੀ ਸ਼ਸਤਰਾਂ ਦੇ ਰੂਪ ਦੇ ਵਿਚ ਕਿਵੇਂ ਸੰਸਾਰ ਦੇ ਵਿਚ ਵਿਚਰਦੀ ਹੈ, ਉਹਦੀ ਮਹਾਰਾਜ ਜੀ ਉਪਮਾ ਕਰਦੇ ਨੇ ਕਿ ਜਿਹੜੇ ਸੰਸਾਰ ਦੇ ਅਨੰਤ ਜੀਵਾਂ ਦਾ ਕਾਰਨ ਹੈ, ਔਰ ਫਿਰ ਪਰਪੋਖਣੀ ਸੰਘਾਰਣੀ, ਸਾਰੇ ਜੀਵਾਂ ਨੂੰ ਪਰਪੋਖਣ ਪਾਲਣ ਵਾਲੀ ਵੀ ਹੈ ਔਰ ਸਾਰੇ ਜੀਵਾਂ ਦਾ ਸੰਘਾਰ ਕਰਨ ਵਾਲੀ ਵੀ ਹੈ ਇਹ ਸ਼ਕਤੀ।
ਭਵਾ ਵਿਸਾਲ ਤਾਰਣੀ ਭਯੰ ਹਰੀ ਅਖੰਡ ਕਾ,
ਭਵਾ ਵਿਸਾਲ ਤਾਰਣੀ, ਸੰਸਾਰ ਤੋਂ ਤਾਰਨ ਵਾਲੀ ਹੈ ਇਹ ਸ਼ਕਤੀ ਅਕਾਲ ਪੁਰਖ ਦੀ। ਇਹ ਪ੍ਰਮਾਤਮਾ ਇੱਥੇ ਸ਼ਬਦ ਇਸਤਰੀ ਲਿੰਗ ਵਰਤੇ ਜਾ ਰਹੇ ਨੇ, ਪਰ ਉਪਮਾ ਉਸ ਪੁਲਿੰਗ ਰੂਪ ਪ੍ਰਮਾਤਮਾ ਦੀ ਪੁਰਖ ਦੀ ਹੈ। ਸ਼ਬਦ ਇਸਤਰੀ ਲਿੰਗ ਵਰਤ ਰਹੇ ਨੇ, ਪਰ ਉਪਮਾ ਅਕਾਲ ਪੁਰਖ ਦੀ ਹੋ ਰਹੀ ਹੈ, ਪਰਮੇਸ਼ਰ ਦੀ ਹੋ ਰਹੀ ਹੈ ਕਿ ਜਿਹੜੀ ਭਵਾ ਵਿਸਾਲ ਤਾਰਣੀ, ਸੰਸਾਰ ਤੋਂ ਤਾਰਨ ਵਾਲੀ ਹੈ, ਭਯੰ ਹਰੀ ਅਖੰਡ ਕਾ, ਔਰ ਡਰ ਨੂੰ ਖਤਮ ਕਰਨ ਵਾਲੀ ਅਖੰਡ ਰੂਪ ਹੈ ਅਕਾਲ ਪੁਰਖ ਦੀ ਸ਼ਕਤੀ।
ਸਬੁੱਧ ਯੁੱਧ ਕ੍ਰੁੱਧਤਾ ਵਿਰੁੱਧ ਬਦ ਉਦਤਤਾ,
ਯੁੱਧ ਵਿਚ ਵੈਰੀਆਂ ਦਾ ਨਾਸ਼ ਕਰਨ ਨੂੰ ਉਹਦੇ ਰਹਿਣ ਵਾਲੀ ਇਹ ਸ਼ਕਤੀ ਹੈ, और रिद्धियां सिद्धियां देण विच रुकदी नहीं है।
अरुद्ध रिद्ध सिद्धता प्रबुद्ध शुद्ध मंडता।
और रिद्धियां सिद्धियां देण विच अरुद्ध है, अरुद्ध दा मतलब हुंदा वी रुकदी नहीं। अकाल पुरख दी शक्ति ही रिद्धियां सिद्धियां दिंदी है जीवन। परमात्मा ही रिद्धियां सिद्धियां देण वाला है ना, ओहदी शक्ति ओहदे नाल वखरी नहीं। किसे व्यक्ति की शक्ति ओहदे नाल वखरी तां नहीं हुंदी, ओहदे विच ही है ना। किसे व्यक्ति की शक्ति ओहदे नाल वखरी नहीं हुंदी। हाँ, जे कोई राग विद्या रागी जानदा, ओहदी जिहड़ी राग विद्या है ओहदे नाल वखरी तां नहीं, ओहदे अंदर ही है ना। ओहदा हुनर ओहदी शक्ति है ओहदे अंदर ही है। हाँ, ओहदी उपमा वखरे त्रोप दे, हाँ ओहदे राग विद्या की उपमा करनी होवे वी इहदे च इह राग विद्या है, ਉਹ ਵੱਖਰੀ ਕਰਕੇ ਕੀਤੀ ਜਾ ਸਕਦੀ ਹੈ। ਪਰਮਾਤਮਾ ਦੀਆਂ ਬੇਅੰਤ ਸ਼ਕਤੀਆਂ ਨੇ, ਉਹਦੀਆਂ ਸ਼ਕਤੀਆਂ ਦੀ ਉਪਮਾ ਹੋ ਰਹੀ ਹੈ ਇੱਥੇ ਅਕਾਲ ਪੁਰਖ ਦੀ, ਕਿ ਉਹ ਰਿੱਧੀਆਂ ਸਿੱਧੀਆਂ ਦੇਣ ਵਾਲਾ ਵੀ ਹੈ ਅਕਾਲ ਪੁਰਖ, ਔਰ ਪ੍ਰਬੁੱਧ ਸ਼ੁੱਧ ਮੰਡਕਾ, ਔਰ ਸਾਰੇ ਸੰਸਾਰ ਨੂੰ ਸ਼ੁੱਧ ਗਿਆਨ ਦੇ ਦੇਣ ਵਾਲਾ ਤੇ ਸ਼ੁੱਧ ਗਿਆਨ ਦੇ ਮੰਡਣ ਵਾਲਾ ਹੈ।
ਸਜੋਰ ਕੋਰ ਲੋਚਨਾ ਜਪੰਤ ਸੋਚ ਮੋਚਨਾ।
ਜ਼ੋਰ ਵਾਲੇ ਭਿਆਨਕ ਨੇਤਰਾਂ ਵਾਲੀ ਸ਼ਕਤੀ ਵਾਲਾ ਵੀ ਹੈ ਉਹ ਪ੍ਰਮਾਤਮਾ। ਸੁਚੇਤ ਚਿੱਤ ਰੋਜਨਾ, ਔਰ ਇੰਦਰ ਵਰਗੇ ਸੁਚੇਤ ਚਿੱਤਾਂ ਨੂੰ ਖੁਸ਼ੀ ਕਰਨ ਵਾਲਾ ਹੈ।
ਸੁਚੇਤ ਚਿੱਤ ਰੋਚਨਾ ਰਿਪੂਨ ਕੋ ਘਮੰਡਤਾ।
ਵੈਰੀਆਂ ਦੇ ਘਮੰਡ ਦਾ ਦਾਸ ਕਰਨ ਵਾਲੀ ਹੈ ਉਹ ਅਕਾਲ ਪੁਰਖ ਦੀ ਸ਼ਕਤੀ। ਵੈਰੀਆਂ ਉੱਤੇ ਬਲਵਾਨ ਹੋ ਕੇ ਪੈਣ ਵਾਲੀ ਹੈ ਉਹ ਸ਼ਕਤੀ।
ਨਿਸੁੰਭ ਸੁੰਭ ਖੰਡਤਾ ਅਸੁਰ ਦਲ ਦੰਡਤਾ।
ਆਤਮਾ ਦੀ ਉਸੇ ਸ਼ਕਤੀ ਨੇ ਸੁੰਭ ਨਿਸੁੰਭ ਵਰਗੇ ਦਾਨਵਾਂ ਦਾ ਖੰਡਕਾ ਨਾਸ ਕੀਤਾ ਹੈ, ਔਰ ਬੜੇ ਬੜੇ ਦਾਨਵਾਂ ਤੇ ਰਾਕਸ਼ਾਂ ਦੇ ਦਲਾਂ ਨੂੰ ਦੰਡ ਦਿੱਤਾ ਹੈ।
ਬੇਹੰਡ ਚੰਡ ਮੁੰਡਤਾ ਪ੍ਰਚੰਡ ਕੁੰਡ ਚੰਡਕਾ।
ਔਰ ਉਹ ਅਕਾਲ ਪੁਰਖ ਦੀ ਐਸੀ ਜਿਹੜੀ ਸ਼ਕਤੀ ਹੈ ਉਹ ਸਾਰਿਆਂ ਦੇ ਮੰਡਕਾ ਪੂਜਣੇ ਯੋਗ ਹੈ, ਔਰ ਜਿਸ ਦਾ ਤੁੰਡ ਬੜਾ ਭਿਆਨਕ ਹੈ, ਔਰ ਆਪਣੇ ਤੁੰਡ ਵਿਚ ਸਾਰੇ ਜਗਤ ਨੂੰ ਲੈ ਕਰ ਲੈਣ ਵਾਲੀ ਹੈ ਉਹ ਸ਼ਕਤੀ।
ਦ੍ਰਿੜੰਤ ਦੀ ਦਾੜਕਾ ਬਿਲੰਦ ਦੈਂਤ ਦਾਹਕਾ।
ਜਿਹੜੀਆਂ ਦੀੜ ਦੀਹੀ ਦਾੜਕਾ ਦਾਹਾਂ ਦਾੜਾਂ ਬੜੀਆਂ ਬੜੀਆਂ ਭਿਆਨਕ ਨੇ, ਔਰ ਬਲੰਦ ਦੰਤ ਦੈਂਤ ਦਾਹਕਾ ਹਜ਼ਾਰਾਂ ਦਾਨਵਾਂ ਦਾ ਨਾਸ ਕਰਨ ਵਾਲੀ। ਇਹ ਸ਼ਸਤਰਾਂ ਦੀ ਉਪਮਾ ਹੋ ਰਹੀ ਹੈ, ਇਹ ਸਾਰੀ ਵਡਿਆਈ ਮਹਾਰਾਜ ਸ਼ਸਤਰਾਂ ਵਿਚ ਅਕਾਲ ਪੁਰਖ ਨੂੰ ਵੇਖ ਕੇ ਉਹਦੀ ਉਪਮਾ ਕਰ ਰਹੇ ਨੇ। ਸ਼ਸਤਰਾਂ ਵਿਚ ਮਹਾਰਾਜ ਜੀ ਨੂੰ ਅਕਾਲ ਪੁਰਖ ਦੀ ਸ਼ਕਤੀ ਦਿਸ ਰਹੀ ਹੈ। ਸ਼ਸਤਰ ਸਾਹਮਣੇ ਪਲੰਘੇ ਤੇ ਨੇ, ਚੌਰ ਸਾਹਿਬ ਹੱਥ ਚ ਫੜਿਆ ਹੋਇਆ, ਪੂਜਾ ਕਰ ਰਹੇ ਨੇ, ਤੇ ਸ਼ਸਤਰਾਂ ਵਿਚ ਅਕਾਲ ਪੁਰਖ ਨੂੰ ਵੇਖ ਕੇ ਉਹਦੀ ਉਪਮਾ ਕਰ ਰਹੇ ਨੇ ਵੀ ਇਹਦੇ ਵਿਚ ਕਿਵੇਂ ਪਰਮਾਤਮਾ ਦੀ ਸ਼ਕਤੀ ਵਰਤ ਰਹੀ ਹੈ ਕਿ ਜਿਹੜੀ ਸਾਰੇ ਦਾਨਵਾਂ ਦਾ ਨਾਸ਼ ਕਰਨ ਵਾਲੀ ਹੈ।
ਨਿਕੰਦ ਕੈਟ ਭਾਨ ਕੀ ਅਮੰਦ ਤੇਜ ਜਵਾਲਤਾ।
ਜਿਹੜੀ ਕੈਟ ਬਰਾਦਕ ਜਿਹੜੇ ਦਾਨਵ ਨੇ ਉਹਨਾਂ ਦਾ ਨਿਕੰਦ ਕਰਨ ਵਾਲੀ ਹੈ, ਔਰ ਅਮੰਦ ਤੇਜ ਜਵਾਲਕਾ ਜਿਹਦਾ ਬੜਾ ਭਾਰੀ ਤੇਜ ਤੇ ਪ੍ਰਤਾਪ ਹੈ।
ਪ੍ਰਪਾਣ ਸ਼੍ਰੋਣ ਬੀਰ ਜਾ ਵਿਸਾਲ ਬਾਹੁ ਬੀਰ ਜਾ।
ਔਰ ਸ਼੍ਰੋਣਤ ਬੀਰਜ ਵਰਗਿਆਂ ਦੇ ਰਕਤ ਬੀਰਜ ਵਰਗਿਆਂ ਦੇ ਖੂਨ ਨੂੰ ਪੀਣ ਵਾਲੀ ਹੈ, ਔਰ ਵਿਸਾਲ ਬਾਹਾ ਬੀਰ ਜਾ ਜਿਹੜੀ ਵਿਸ਼ਾਲ ਬਾਹਾਂ ਵਾਲੀ ਬੜੀ ਪ੍ਰਚੰਡ ਸ਼ਕਤੀ ਹੈ।
ਮਜਾਰ ਜੰਗ ਤੀਰ ਜਾ ਵਿਸ਼ੰਬਰੀ ਕਪਾਲਕਾ।
ਸਾਰੇ ਜੰਗ ਦੇ ਮਜਾਰ ਜੰਗ ਧੀਰ ਜਾ, ਔਰ ਜੰਗ ਦੇ ਮੈਦਾਨ ਵਿਚ ਮਹਾਨ ਧੀਰਜ ਰੱਖਣ ਵਾਲੀ ਹੈ, ਔਰ ਅਕਾਲ ਪੁਰਖ ਪਰਮਾਤਮਾ ਦੀ ਸ਼ਕਤੀ ਨੂੰ ਸਾਡੀ ਨਮਾਮ ਹੈ, ਨਮਸਕਾਰ ਹੈ।
ਨਖਾਨ ਪੁੰਜ ਤੀਖ ਨਾ ਸਰਕੋਦ ਲਾਲ ਈਚਨਾ।
ਕਹਿੰਦੇ ਜਿਸ ਦੇ ਨੇਤਰ ਬੜੇ ਵਿਕਰਾਲ ਰੂਪ ਵੀ ਨੇ, ਆਮ ਲੋਕਾਂ ਨੇ ਉਹਦੀ ਮੂਰਤੀ ਬਣਾ ਦਿੱਤੀ ਉਦਾਂ ਦੀ, ਕਹਿੰਦੇ ਇੱਦਾਂ ਦਾ ਹੁੰਦਾ ਸਰੂਪ, ਪਰ ਅਸਲ ਦੇ ਵਿਚ ਜਦੋਂ ਭੈਰਵੀ ਦਾਨਵਾਂ ਵਾਸਤੇ ਰਾਕਸ਼ਾਂ ਵਾਸਤੇ ਉਹਦਾ ਸਰੂਪ ਇਹੋ ਜਿਹਾ, ਜਿਹੜੇ ਰਾਕਸ਼ ਬਿਰਤੀ ਵਾਲੇ ਲੋਕ ਨੇ ਉਹਨਾਂ ਵਾਸਤੇ ਪ੍ਰਮਾਤਮਾ ਦੀ ਸ਼ਕਤੀ ਦਾ ਰੂਪ ਕਿਹੋ ਜਿਹਾ ਕਿ ਉਹਦੀਆਂ ਅੱਖਾਂ ਲਾਲ ਸੁਰਖ ਨੇ, ਦਾੜਾਂ ਬੜੀਆਂ ਬੜੀਆਂ ਭਿਆਨਕ ਨੇ, ਗਲ ਵਿਚ ਮੁੰਡੀਆਂ ਦੀ ਮਾਲਾ ਪਾਈ ਹੋਈ, ਰਾਕਸ਼ਾਂ ਵਾਸਤੇ ਉਹਦਾ ਰੂਪ ਹੋ ਜਾਏ, ਤੇ ਜਿਹੜੇ ਉਹਦੇ ਅਕਾਲ ਪੁਰਖ ਦੇ ਭਗਤ ਨੇ ਉਹਨਾਂ ਵਾਸਤੇ ਪ੍ਰਮਾਤਮਾ ਦਾ ਸਰੂਪ ਉਹ ਸ਼ਕਤੀ ਦਾ ਬੜਾ ਸੁੰਦਰ ਹੈ, ਉਹਦੇ ਵਾਸਤੇ ਉਹ ਕਹਿੰਦੇ ਅਤ ਸੁੰਦਰ ਮਨ ਮੋਹੇ ਨਾ ਘੱਟ ਸੋਹੇ ਨਾ ਪ੍ਰਾਣ ਆਧਾਰ ਆਰਾਮ, ਉਹਦੇ ਵਾਸਤੇ ਉਹ ਬੜਾ ਸੁੰਦਰ ਸਰੂਪ ਹੈ। ਇਹ ਦੋਵੇਂ ਹੀ ਰੂਪ ਨੇ ਪ੍ਰਮਾਤਮਾ ਦੀ ਸ਼ਕਤੀ ਦੇ।
ਦਿਖਾਏ ਰੂਪ ਪੀਛਨਾ ਸੋ ਪਛ ਸ਼ਤਰੂ ਬਾਲਕਾ।
ਔਰ ਅਨੇਕਾਂ ਦੁਸ਼ਮਣਾਂ ਦਾ ਨਾਸ ਕਰਨ ਵਾਲੀ ਹੈ, ਔਰ ਵਿਕਰਾਲ ਰੂਪ ਵਿਖਾਉਣ ਵਾਲੀ ਵੀ ਹੈ।
ਸੁਦਾਸ ਪ੍ਰੀਤ ਪਾਲਕਾ ਸਵੇਗ ਦੈਂਤ ਕਾਲਕਾ।
ਆਪਣੇ ਦਾਸਾਂ ਨੂੰ ਪਿਆਰ ਨਾਲ ਪਾਲਣ ਵਾਲੀ ਹੈ, ਔਰ ਸਵੇਗ ਵਰਗੇ ਜਿਹੜੇ ਸਵੇਗ ਦੈਤ ਘਾਲਕਾ ਬੜੀ ਛੇਤੀ ਨਾਲ ਦਾਨਵਾਂ ਦਾ ਨਾਸ ਕਰਦੀ ਹੈ।
ਗਰੇ ਮੈਂ ਮੁੰਡ ਮਾਲਕਾ प्राण पद काल का।
ऐसी अकाल पुरख की जड़ी शक्ति है जड़ी काल दी भी काल है ओनू साडी प्रणाम है ओनू साडी नमस्कार है।
दोहरा इते आदत जे नाम है सपत संसर लख
आदक जड़े नाम ने हजारा नाम अकाल पुरख दी उस शक्ति दे लखा नाम हन।
सिमरत उचरत खालसा श्री सतगुरु पर तच।
इस तरह सतगुरु जी दे सामने खालसा खड़ा है ते खालसा भी अनेक नां लैके पूजा कर रहा है। कलगीधर आप पूजा करके खालसे नूं दस रहे ने खालसा जी इस तरह शस्त्रां दी पूजा करनी है इस तरह शस्त्रां नूं आराधना है। शस्त्रां दी पूजा हुण खालसा जी जिहड़ी कौम शस्त्रां नाल प्यार करेगी शस्त्रां दे नाल जिस कौम दा धर्म दा प्यार होवेगा उह समाज विच संसार दे विच जीवां दे भले वास्ते शस्त्र चुक के धर्म युद्ध करन वास्ते भी उत्साहित रहेगी। तो महाराज सच्चे पातशाह जी दे बहुत सारे सिंह बहादुर योधे जेड़े ने सतगुरां दे सामने खड़े शस्त्र पूज रहे ने।
अनंग शेखर छंद इसी प्रकार नौर ते प्रपूजते सो आयुधान।
इसे प्रकार नल नौरात्रियां दे दिनां विच शस्त्रां दी पूजा सतगुरु करदे हन।
चंद नाद फूल माल धूप को जगावते
नादक फुलां दी माला ते धूप आदक पकाउंदे हन।
उतंग संख पूरते सो मंगलंग आरंभते
संख पुजाए जांदे ने पूरे जांदे ने अनंत मंगल गाए जांदे हन।
विशाल सोज होम ते सो तूम को उठावते
प्रकार न सुगंधी दियां महकां चारे पासे उठदियां हन।
नमो नमो पनंत है सो ब्रह्म कोच पाठ को
ब्रह्म कवच दा पाठ खालसा जी खालसा नितनेम दे गुटके दे विच ब्रह्म कवच दा पाठ मिलदा है ओ ब्रह्म कवच दा पाठ सिंह करदे हन।
पठंत है सुनंत कोई जय बिजे सो गावते
है कोई सुन रहा है और इस तरह जय जयकार दे नाद गा रहे हन।
उछा मोद कीनियो प्रसाद बंट दीनियो
भारी उत्साह करके फिर नई वेद आदक दा प्रसाद सारयां विच वंडिया गया है।
समूह पान लियो सो खाए चीत भावते
प्रसाद लिया है और प्रसाद लेके छकिया है।
दशहरे के देव समय ते हावल विशाल की
दशहरे वाले दिन खास पूजा रखी सारे शस्त्रां दी पूजा कीती कड़ा प्रसाद दियां खुलियां देगां दशहरे वाले दिन तैयार कीतियां गईयां।
नौम पातशाह के स्थान अगर जाए कै
दशहरे वाले दिन महाराज दसवें पातशाह नौवें पातशाह दा स्थान गुरुद्वारा शीशगंज साहब उथे महाराज गुरु कलगीधर जी कड़ा प्रसाद दियां देगां लेके आए हन।
बिने बखान हाथ जोर बंदना सोकीनियो
देग भेटा करके महाराज नौवें पातशाह दे स्थान ते वंदना कीती या नमस्कार कीती है।
प्रदक्षिणा सो दीन पर साध को बरताए कै
महाराज जी ने परिक्रमा कीती है परिक्रमा करके फिर ओ कड़ा प्रसाद दियां देगां सिंघां विच संगत विच बरताई है।
निकेत फिर आए कै तुरंग को मंगाए कै
महाराज जी अपने महला बेच आए ते महला चा के गरीब नवाज पातशाह ने अपना घोड़ा मंगवाया है।
मतंग संग पूज पूज मोद को वधाए कै
और महाराज सच्चे पातशाह जी मतंग संग पूज पूज कहंदे इस प्रकार नाल हाथियां दे उत्ते सवार भी हुंदे कदे सतगुरु जी।
आहार फेर खाए कै आराम थोर पाए कै
महाराज सच्चे पातशाह ने थोड़ा समा आराम कीता है।
शनान कीन सोचते सुधार केस पास को
पैर दे समय सतगुरां वास्ते शरदाइयां दे रगड़े लगदे सन ओ महाराज जी ने छके ने ਸ਼ਨਾਨ ਪਾਨ ਕੀਤਾ ਸ਼ਾਮ ਦੇ ਸਮੇ
ਸਜਾਏ ਸੀਸ ਪਾਗ ਕੋ ਉਤੰਗ ਜੇਬ ਜਾਰ ਕੇ
ਕੰਘਾ ਫੇਰ ਕੇ ਮਹਾਰਾਜ ਜੀ ਨੇ ਸੀਸ ਤੇ ਜੂੜਾ ਸਜਾ ਕੇ ਦਸਤਾਰ ਸਜਾਈ ਹੈ
ਜਰਾਵ ਜੇਵਰਾਨ ਕੋ ਸਰੀਰ ਚੀਰ ਸੋਹਤੇ
ਸੋਹਣੇ ਜੇਵਰ ਆਦਿਕ ਜੜਾਊ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਹਨ
ਕਿਰਪਾਨ ਪਾਏ ਗਾਤਰੇ ਨਿਖੰਗ ਅੰਗ ਧਾਰ ਕੇ
ਮਹਾਰਾਜ ਜੀ ਨੇ ਕਿਰਪਾਨ ਧਾਰਨ ਕੀਤੀ ਹੈ ਮੋਢੇ ਤੇ ਪੀਰਾਂ ਦਾ ਪੱਠਾ ਧਾਰਨ ਕੀਤਾ ਹੈ
ਕਮਾਨ ਬਾਨ ਪਾਨ ਮੈਂ ਦੀਵਾਨ ਮੈਂ ਕਚੂਕ ਬੈਠ
ਮਹਾਰਾਜ ਜੀ ਹੱਥ ਵਿਚ ਕਮਾਨ ਹੈ ਤੇ ਕਮਾਨ ਲੈ ਕੇ ਕੁਝ ਸਮਾਂ ਦੀਵਾਨ ਵਿਚ ਬੈਠੇ ਹਨ
ਬਾਹਰੇ ਚਲਨ ਕੋ ਤੁਰੰਗ ਸੋਹਾ ਧਾਰ ਕੇ
ਫਿਰ ਬਾਹਰ ਚੱਲਣ ਵਾਸਤੇ ਮਹਾਰਾਜ ਜੀ ਨੇ ਆਪਣਾ ਘੋੜਾ ਬੰਗਾਇਆ ਹੈ
ਅਰੂੜ ਕੇ ਗਵਨ ਕੀਨ ਦੁਦੰਬ ਪਾਨ ਚੋਬਦੀ
ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਚੱਲੇ ਨਗਾਰਿਆਂ ਤੇ ਚੋਭਾਂ ਲੱਗੀਆਂ ਨੇ ਸਤਿਗੁਰੂ ਜੀ ਜਦੋਂ ਚੜੇ ਹਨ
ਬੋਲ ਤੇ ਨਕੀਬ ਭਾਟ ਕੀਰਤੀ ਉਚਾਰ ਕੇ
ਨਕੀਬ ਤੇ ਭੱਟ ਮਹਾਰਾਜ ਜੀ ਦਾ ਜਸ ਕਰਦੇ ਜਾ ਰਹੇ ਨੇ
ਬਿਲੋਕ ਬੈਨ ਤੇ ਕੋ ਪਵਾਏ ਦਾ ਤੁਫੰਗ ਕੀ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਘੋੜਿਆਂ ਦੇ ਨਗਾਰਿਆਂ ਦੇ ਉੱਤੇ ਚੋਭਾਂ ਵੱਜਦੀਆਂ ਨੇ ਬੰਦੂਕਾਂ ਦੀਆਂ ਛਲਖਾਂ ਛੱਡਦੇ ਨੇ ਸਿੰਘ ਕਵਾਇਦਾਂ ਕਰਦੇ ਹਨ
ਤੁਰੰਗ ਪੈ ਕਰੰਤ ਕੋ ਕਮਾਨ ਬਾਨ ਮਾਰਤੇ
ਮਹਾਰਾਜ ਜੀ ਆਪ ਵੀ ਕਵਾਇਦ ਕਰਦੇ ਬੰਦੂਕ ਚਲਾਉਂਦੇ ਘੋੜੇ ਤੇ ਬਹਿ ਕੇ ਕਮਾਨ ਦਾ ਤੀਰ ਚਲਾਉਂਦੇ ਹਨ
ਕਵਾਏ ਕਹਿ ਪਰਮਾਏ ਸੇਲ ਮੇਲ ਤੇ ਬਦਲ ਕੋਏ
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਸੋਹਣੇ ਸ਼ਸਤਰ ਅਸਤਰ ਚਲਾਉਣ ਦੇ ਇਰਦ ਗਿਰਦ ਫਿਰ ਕੇ ਅਗਾਂਹ ਲੰਘ ਜਾਣ ਤੋਂ ਫਿਰ ਮਹਾਰਾਜ ਜੀ ਫਿਰ ਪਹਿਲਾਂ ਅਟਕ ਜਾਣ ਇਸ ਤਰ੍ਹਾਂ ਦੀ ਘੋੜ ਵਿਦਿਆ ਜਿਹੜੀ ਹੈ ਉਹ ਮਹਾਰਾਜ ਜੀ ਕਰਦੇ ਹਨ
ਦੇਵ ਆਯੁਧਾਨ ਕੋ ਪ੍ਰਹਾਰ ਕੇ ਦਿਖਾਰ ਤੇ
ਅਸਤਰ ਚਲਾ ਕੇ ਵੀ ਮਹਾਰਾਜ ਜੀ ਵਿਖਾਉਂਦੇ ਨੇ ਸਿੰਘਾਂ ਸੂਰਮਿਆਂ ਨੂੰ
ਕਿਦਾਰ ਜੇ ਫਲਾਨ ਕੇ ਲੁਟਾਏ ਦੀਨ ਕੇਤਨੇ
ਜਿਹੜੇ ਤੇੜੇ ਜਿਹੜੇ ਫਲਾਂ ਦੇ ਦਰਖਤ ਸਨ ਉਹ ਸਾਰੇ ਮਹਾਰਾਜ ਜੀ ਨੇ ਆਖਿਆ ਸਿੰਘੋ ਲੁੱਟ ਲਵੋ
ਬਹੋਰ ਬ੍ਰਿੰਦ ਬਹੋਰੇ ਆਨੰਦ ਪੂਰ ਧਾਰ ਤੇ
ਭਾਰੀ ਆਨੰਦ ਨੂੰ ਧਾਰਨ ਕਰਕੇ ਗੁਰੂ ਕੇ ਸਿੰਘ ਜਿਹੜੇ ਹਨ
ਗੁਰੂ ਫਤਿਹ ਉਚਾਰ ਤੇ ਸਵਰੂਪ ਕੋ ਨਿਹਾਰ ਤੇ
ਉਹਨਾਂ ਨੂੰ ਆ ਕੇ ਫਤਿਹ ਬੁਲਾਉਂਦੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ
ਸੁਭਾਗ ਕੋ ਵਿਚਾਰ ਤੇ ਬਿਲੰਦ ਹੀ ਪ੍ਰਕਾਰ ਤੇ
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਕਰਦੇ ਔਰ ਆਪਣੇ ਭਾਗਾਂ ਨੂੰ ਸਲਾਉਂਦੇ ਹਨ
ਲਲਿਤ ਪਦ ਛੰਦ ਸਕਟ ਨਾਲ ਕਾ ਸ਼ਤਰੂ ਨਾਲ ਕਾ ਗੁਰੂ ਸੰਗ ਉੜ ਨਾਲੇ
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਕਟ ਨਾਲ ਕਾ ਜਿਹੜੀਆਂ ਗੱਡੇ ਤੇ ਰੱਖ ਕੇ ਚਲਾਉਣ ਵਾਲੀਆਂ ਜਾਂ ਊਂਠਾਂ ਤੇ ਰੱਖ ਕੇ ਚਲਾਉਣ ਵਾਲੀਆਂ ਜਾਂ ਘੋੜਿਆਂ ਤੇ ਰੱਖ ਕੇ ਚਲਾਉਣ ਵਾਲੀਆਂ ਬੰਦੂਕਾਂ ਨੇ ਤੋਪਾਂ ਨੇ ਉਹ ਨਾਲ ਹਨ
ਤੋਪ ਜੰਬੂਰ ਜੰਜੈਲਨ ਲਮਛੜੇ ਲਏ ਤੁਫੰਗਨ ਜਾਲੇ
ਤੋਪਾਂ ਜੰਬੂਰ ਜੰਜੈਲਾ ਲਮਛੜੇ ਜਿਨ੍ਹਾਂ ਦੀਆਂ ਲੰਮੀਆਂ ਨਲੀਆਂ ਹੁੰਦੀਆਂ ਉਹ ਬੰਦੂਕਾਂ ਦਾ ਜਾਲ ਮਹਾਰਾਜ ਜੀ ਦੇ ਨਾਲ ਹੈ
ਹੁਕਮ ਗੁਰੂ ਕੋਲੇ ਤਿਸ ਛਿਨ ਮੈਂ ਜੇ ਪਦਾਂ ਤੇ ਅਸਵਾਰਾ
ਉਹਨਾਂ ਦਾ ਹੁਕਮ ਲੈ ਕੇ ਜਿਹੜੇ ਪਦਾਂਤ ਪੈਦਲ ਚੱਲਣ ਵਾਲੇ ਸੂਰਮੇ ਹਨ
ਸ਼ਲਖ ਚੋਰਨੀ ਸ਼ੁਰੂ ਕਰੀ ਤਬ ਪਾਇਓ ਅੰਧ ਤੁੰਦੁਕਾਰਾ
ਸਾਰੇ ਸ਼ਸਤਰਾਂ ਦੀ ਮਹਾਰਾਜ ਜੀ ਨੇ ਸ਼ਲਖ ਚਲਵਾਈ ਕਿ ਸ਼ਲਖ ਚਲਾਓ ਤੋਪਾਂ ਚਲਵਾ ਦਿੱਤੀਆਂ ਜੰਜੈਲਾਂ ਚਲਵਾ ਦਿੱਤੀਆਂ ਇਕ ਵਾਰੀ ਚਾਰੇ ਪਾਸੇ ਧੂਆਂ ਹੀ ਧੂਆਂ ਹੋ ਗਿਆ
ਮਨੋ ਬ੍ਰਿੰਦ ਹੀ ਗਾਜ ਗਾਜ ਕਰ ਗਿਰ ਪਰ ਗਿਰ ਗਰ ਜਾਨੀ
ਮਨੋ ਜਿਵੇਂ ਬੱਦਲ ਜਿਹੜੇ ਨੇ ਉਹ ਗੱਜ ਗੱਜ ਕੇ ਪਹਾੜਾਂ ਦੇ ਉੱਤੇ ਡਿੱਗ ਰਹੇ ਨੇ
ਧੁਖੇ ਪਲੀ ਤੇ ਸ਼ਬਦ ਉੱਠੇ ਉਹ ਬੱਡ ਸੁਣੀਏ ਕਚੂ ਨਤਾਨੀ
ਪਲੀ ਤੇ ਧੁਖਦੇ ਨੇ ਬੜਾ ਸ਼ਬਦ ਉੱਠਦਾ ਹੈ ਕੰਨਾਂ ਵਿੱਚੋਂ ਕੁਝ ਸੁਣਾਈ ਨਹੀਂ ਦਿੰਦਾ
ਕੇਤਕ ਚਿਰਲੋ ਸਤਗੁਰ ਠਹਿਰੇ ਸ਼ਲਖ ਬ੍ਰਿੰਦ ਕਰਵਾਈ
ਕੁਝ ਸਮਾਂ ਮਹਾਰਾਜ ਜੀ ਰੁਕੇ ਰਹੇ ਤੇ ਕਈ ਸ਼ਲਖਾਂ ਬੰਦੂਕਾਂ ਦੀਆਂ ਚਲਵਾਈਆਂ
ਉਨ ਪੁਰ ਗਮ ਨੇ ਰਮਨੀ ਬੀਤਨ ਦਰਸੈ ਲੋਗ ਲੁਗਾਈ
ਫਿਰ ਮਹਾਰਾਜ ਜੀ ਆਨੰਦਪੁਰ ਸਾਹਿਬ ਵਾਪਸ ਆਏ ਤੇ ਆਨੰਦਪੁਰ ਦੇ ਵਾਸੀ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ
ਉਤਰੇ ਆਨ ਪ੍ਰਭੂ ਕਰ ਸੁੰਦਰ ਰਚਤੇ ਬਚਿਤ੍ਰਿਤ ਹੇਮੂ
ਮਹਾਰਾਜ ਜੀ ਆਪਣੇ ਸੋਹਣੇ ਮਹਿਲਾਂ ਚ ਆਏ ਜਿਹੜਾ ਸੋਨੇ ਨਾਲ ਰਚਿਆ ਹੋਇਆ ਹੈ
ਸਿੱਖ ਸੰਗਤ ਦਰਸੇ ਮਨ ਮੁੱਦ ਤੇ ਪਾਏ ਯੋਗ ਅਰ ਛੇਮੂ
ਸਿੱਖ ਸੰਗਤ ਆ ਕੇ ਦਰਸ਼ਨ ਕਰਦੀਆਂ ਤਿਨ੍ਹਾਂ ਨੂੰ ਯੋਗ ਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ
ਨੋਬਤ ਦੁੰਦਪ ਸੰਖ ਨਫੀਰੀ ਪਟੇ ਢੋਲ ਕਰਨਾਈ
ਨੌਬਤਾਂ ਨਫੀਰੀਆਂ ਪਟ ਹੈ ਤੇ ਕਰਨਾਈਆਂ ਵੱਜਦੀਆਂ ਹਨ
ਵਜੇ ਮਿਰਦੰਗ ਰਬਾਬ ਸਤਾਰਨ ਗਾਵੇ ਪਾਏ ਵਧਾਈ
ਰਬਾਬਾਂ ਵੱਜਦੀਆਂ ਨੇ ਸਤਾਰਾਂ ਵੱਜਦੀਆਂ ਹਨ
ਗੁਣੀ ਕਵੀ ਕਰ ਸੋ ਜਸ ਕਵਿਤਨ ਆਨ ਅਨੇਕ ਸੁਣਾਵੇ
ਔਰ ਬੜੇ ਬੜੇ ਗੁਣੀ ਕਵੀ ਆ ਕੇ ਮਹਾਰਾਜ ਜੀ ਦੇ ਕਵਿਤ ਬਣਾ ਕੇ ਸੁਜਸ ਕਰਦੇ ਨੇ
ਰੀਜੈ ਮੋਜ ਦੇਤ ਮਨ ਪਾਵਤ ਲੇਕਰ ਉਰੇ ਅਰਖਾਂ
ਮਨ ਦੀ ਮੌਜ ਨਾਲ ਸਤਿਗੁਰੂ ਜੀ ਸਭ ਨੂੰ ਬਖਸ਼ਿਸ਼ਾਂ ਕਰਦੇ ਬਖਸ਼ਿਸ਼ਾਂ ਲੈ ਕੇ ਸਾਰੇ ਪ੍ਰਸੰਨ ਹੁੰਦੇ ਨੇ
ਉਤ ਸਭ ਪਯੋ ਸਭਨ ਸੁਖਦਾਇਕ ਖਾਨ ਪਾਨ ਕਰ ਸੋਏ
ਬੜੇ ਭਾਰੀ ਉਤਸਵ ਹੋਏ ਨੇ ਸ਼ਾਮ ਦਾ ਸਮਾਂ ਹੈ ਸਭ ਨੇ ਅਬਰਾਜਮਾਨ ਹੋ ਕੇ ਆਸਣਾ ਤੇ ਸੁਖ ਲਏ ਹਨ
ਜੋਗ ਲਗ ਰਾਜ ਥਿਰੋ ਸਤ ਗੁਰ ਕੋ ਕਹਿ ਅਸੀਸ ਸਭ ਕੋਏ
ਕਵੀ ਲੋਕ ਨੇ ਕਵੀ ਜਾਣੇ ਹੋ ਮਹਾਰਾਜ ਜੀ ਨੂੰ ਅਸੀਸਾਂ ਦਿੰਦੇ ਕਹਿੰਦੇ ਜੀ ਜੁਗਾਂ ਤਾਂ ਹੀ ਰਾਜ ਥੀਵੇ ਆਪ ਜੀ ਦਾ ਜੁਗਾਂ ਤਾਂ ਹੀ ਰਾਜ ਹੋਵੇ ਏਦਾਂ ਉਹ ਸ਼ੁਭ ਵਚਨ ਕਰਦੇ ਨੇ ਗੁਰੂ ਕਲਗੀਧਰ ਦਾ ਸੁਜਸ ਕਰ ਰਹੇ ਨੇ ਮਹਾਰਾਜ ਦਸਵੇਂ ਪਾਤਸ਼ਾਹ ਕਿਰਪਾ ਕਰ ਰਹੇ ਨੇ ਸਾਹਿਬਾਂ ਦਾ ਹੋਰ ਪਾਵਨ ਇਤਿਹਾਸ